दंडवत वंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड को मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नूं एकागर करन दे लई रसना नूं पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी होर रसना नूं करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से इतिहास दे विच ग्रंथाकार भाई संतोख सिंह जी 100 साखी ग्रंथ दी 28वीं साखी नूं अपने शब्दां दे विच बयान कर रहे सन। कथा इत्थों तक पहुंची है कि औरंगजेब बादशाह ने सवाल किया ते जिहड़े अहदिए ने उन्होंने सतगुरु गोबिंद सिंह सच्चे पातशाह जी दे वास्ते दस्या जिन्हां शब्दां दे विच सतगुरु गोबिंद सिंह सच्चे पातशाह जी दी तारीफ सी। कल इत्थों तक कथा पहुंची सी, अज इत्थों अगे मैं प्रारंभ करदा। बोल्यो सुनत शाह मन बादम मुर्दम आखरी बह निषादम। कवि संतोख सिंह जी लिखते ने कि जेड़ा बादशाह बहुत ही ज्यादा खोटे मन वाला है ओ बोलिया, कहिंदा है मुर्दम आखरी बह निषादम, कहिंदा है कि आखर तुसी मुर्दे हो ते नाशाद हो बद किस्मत हो बह जाओ। इस तरह आख्या उस वेले बादशाह औरंगजेब। मुर्दम आखरी बह निषादम इन्हां तुकां दे भाव इस तरह भी लगदे ने। मुर्दम तो भाव हुंदा कि मर्दां नूं और आखरी दा भाव हुंदा अंत नूं। इस तो अलावा बह दा भाव हुंदा कि बैठन दी जगह। इस तो अलावा अगे शब्द है निषादम, निषादम दा भाव हुंदा कि बिठा देंगा। इस करके इस तुक दा यह भी भाव लाया जा सकता है कि मैं फिर मुसलमाना नूं कायम करांगा ते हिंदुआं नूं खत्म करांगा, भाव के मुसलमाना नूं मैं चंगी जगह देवांगा। इस तुक दा यह भी भाव लगदा है। बड़ सरदार सो जिंदा पीर खावंद खलक बंद बे पीर। बादशाह औरंगजेब कहिंदा है, कहिंदा है कि मैं बड़ा सरदार ते जिंदा पीर हां। इस तो अलावा खावंद खलक बंद वो पीर, कहिंदा है कि खलकत दा खावंद ते पीरां तो भी मैं ज्यादा बंदर योग हां। इस तरह आख्या औरंगजेब ने। हिंदू तरीफ खैर खवाए खारज करदम मजब हवाए। कहिंदा कि हिंदू दी तारीफ ते खैर खवाही तुसां सारयां ने मिलके कीती है, भाव के हिंदू दी मेरे अगे तारीफ कीती है। खारज करदम मजब हवाए, भाव के मैं तुहानू मजहब दे दायरे दे विचों बिलकुल खारज कर देवांगा। इस तरह दी गल बादशाह ने आखी है। इस तो साफ है कि अहदिए ने गुरु जी की तारीफ की, बादशाह ने ना सह ਸਹਿਣ ਕਰਕੇ ਝਿੜਕ ਦਿੱਤੀ ਕਿ ਤੁਸੀਂ ਆਖਰ ਮੁਰਦੇ ਹੋ, ਨਾਸ਼ਾਦ ਹੋ, ਬਦਕਿਸਮਤ ਹੋ, ਬਹਿ ਜਾਓ। ਹਿੰਦੂ ਦੀ ਤਾਰੀਫ ਤੇ ਖੈਰ ਖਵਾਹੀ ਤੁਸੀਂ ਕੀਤੀ ਹੈ, ਤੁਹਾਨੂੰ ਮਜ਼ਹਬ ਇਸਲਾਮ ਦੇ ਦਾਇਰੇ ਦੇ ਵਿੱਚੋਂ ਮੈਂ ਖਾਰਜ ਕੀਤਾ। ਕਹਿਣ ਤੋਂ ਭਾਵ ਹੈ ਕਿ ਤੁਕਾਂ ਦੇ ਇਹੀ ਭਾਵ ਲੱਗਦੇ ਨੇ ਕਿ ਮੁਸਲਮਾਨਾਂ ਨੂੰ ਮੈਂ ਕਾਇਮ ਕਰਾਂਗਾ ਤੇ ਹਿੰਦੂ ਦੀ ਤਾਰੀਫ ਕਰਨ ਵਾਲੇ ਤੇ ਉਸਦੇ ਖੈਰ ਖਵਾਹਾਂ ਨੂੰ ਖਾਰਜ ਕਰ ਦਿਆਂਗਾ। ਇਸ ਤਰ੍ਹਾਂ ਦਾ ਵਾਰਤਾਲਾਪ ਹੋਇਆ ਅਹਿਦਿਆਂ ਦੇ ਵਿੱਚ ਤੇ ਬਾਦਸ਼ਾਹ ਔਰੰਗਜ਼ੇਬ ਦੇ ਵਿੱਚ। ਇਮ ਕਹਿ ਕਹਿ ਸੁਲਗਤ ਜਿਸ ਛਾਤੀ ਬੋਲਿਓ ਬਹੁਰ ਸਭਾ ਮੈਂ ਬਾਤੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੀਆਂ ਗੱਲਾਂ ਉਸ ਬਾਦਸ਼ਾਹ ਨੇ ਕੀਤੀਆਂ ਨੇ ਜਿਹਦੀ ਕਿ ਛਾਤੀ ਈਰਖਾ ਦੀ ਅੱਗ ਦੇ ਨਾਲ ਬੜੀ ਸੜਦੀ ਹੈ। ਫਿਰ ਉਸ ਵੇਲੇ ਸਭਾ ਦੇ ਵਿੱਚ ਹੋਰ ਵੀ ਗੱਲ ਆਖੀ ਬਾਦਸ਼ਾਹ ਨੇ।
ਕਰੀਏ ਕਹਾਂ ਬਰੋਬਰ ਨਹੀਂ ਮਜ਼ਬ ਮਬੂਬ ਨਹੀਂ ਮੈਂ ਲਹੀਂ।
ਔਰੰਗਜ਼ੇਬ ਕਹਿੰਦਾ, ਹੁਣ ਕੀ ਕਰੀਏ, ਨਾ ਤਾਂ ਉਹ ਮੇਰੇ ਬਰਾਬਰ ਦਾ ਹੈ ਤੇ ਨਾ ਹੀ ਮੈਂ ਆਪਣੇ ਮਜ਼ਹਬ ਦਾ ਉਸ ਨੂੰ ਪਿਆਰਾ ਦੇਖਦਾ ਹਾਂ, ਹੁਣ ਮੈਂ ਕੀ ਕਰਾਂ। ਇਹ ਗੱਲ ਆਖੀ।
ਸੁਣ ਸਭ ਸਿਆਣੇ ਬਾਕ ਬਖਾਨੇ ਜੇਤੀ ਮਤ ਜੇਤਕ ਚਿਤ ਜਾਣੇ।
ਬਾਦਸ਼ਾਹ ਕਹਿੰਦਾ ਕਿ ਦੱਸੋ ਉਸ ਗੁਰੂ ਦਾ ਮੈਂ ਕੀ ਕਰਾਂ ਜਿਹੜਾ ਨਾ ਤੇ ਮੇਰੇ ਬਰਾਬਰ ਦਾ ਹੈ ਤੇ ਨਾ ਹੀ ਮੇਰੇ ਮਜ਼ਹਬ ਦਾ ਹੈ। ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਜਿਹੜੇ ਸਭਾ ਦੇ ਵਿੱਚ ਸਿਆਣੇ ਸਿਆਣੇ ਬੈਠੇ ਹੋਏ ਸਨ, ਉਹਨਾਂ ਨੇ ਆਪੋ ਆਪਣੀ ਜਿੰਨੀ ਕੁ ਉਹਨਾਂ ਦੀ ਮਤ ਸੀ ਉਸੇ ਮਤ ਦੇ ਅਨੁਸਾਰ ਸੁਝਾਅ ਦਿੱਤੇ, ਪਰ ਕਿਸੇ ਦਾ ਵੀ ਸੁਝਾਅ ਉਸ ਵੇਲੇ ਬਾਦਸ਼ਾਹ ਨੂੰ ਪਸੰਦ ਨਾ ਆਏ।
ਪਿੱਛੇ ਕਾਜ਼ੀ ਬਾਕੀ ਉਚਾਰਾ ਜੋ ਸਭ ਬਿਦ ਕਰ ਸੋ ਹੁਸ਼ਿਆਰਾ।
ਜਦੋਂ ਸਾਰੇ ਬੋਲ ਕੇ ਚੁੱਪ ਹੋਏ ਤੇ ਉਹਨਾਂ ਤੋਂ ਪਿੱਛੋਂ ਇੱਕ ਕਾਜ਼ੀ ਬੋਲਿਆ,
ਕਹਿੰਦਾ ਜੋ ਸਭ ਵਿਦ ਕਰ ਸੋ ਹੁਸ਼ਿਆਰਾ, ਕਹਿੰਦਾ ਕਿ ਜੇ ਸਭ ਤਰ੍ਹਾਂ ਦੇ ਨਾਲ ਹਿੰਦੂਆਂ ਦਾ ਗੁਰੂ ਹੁਸ਼ਿਆਰ ਹੈ। ਕਰੋ ਮੁਹੱਬਤ ਸਾਥ ਬੁਲਾਵਨ ਦੇਖੋ ਰੂਪ ਸੁਣੋ ਬਚ ਪਾਵਨ।
ਕਾਜ਼ੀ ਕਹਿੰਦਾ ਕਿ ਜੇਕਰ ਹੁਸ਼ਿਆਰ ਹੈ ਤਾਂ ਮੈਂ ਤੁਹਾਨੂੰ ਸਲਾਹ ਦਿੰਦਾ ਹਾਂ ਕਿ ਮੁਹੱਬਤ ਦੇ ਨਾਲ ਪਿਆਰ ਦੇ ਨਾਲ ਉਹਨੂੰ ਆਪਣੇ ਕੋਲ ਬੁਲਾਉਣਾ ਚਾਹੀਦਾ, ਉਹਦੇ ਰੂਪ ਨੂੰ ਦੇਖਣਾ ਚਾਹੀਦਾ ਤੇ ਉਹਦੇ ਪ੍ਰੇਮ ਵਾਲੇ ਬਚਨ ਸੁਣਨੇ ਚਾਹੀਦੇ ਨੇ।
ਪਰਖ ਲੈ ਹੋ ਜੇ ਤੱਕ ਸੋ ਹੋਏ ਜੇ ਤਾਰੀਫ ਕਰਤ ਸਭ ਕੋਏ।
ਕਾਜ਼ੀ ਬਾਦਸ਼ਾਹ ਨੂੰ ਕਹਿੰਦਾ ਕਿ ਜਿਸ ਗੁਰੂ ਦੀ ਤਾਰੀਫ ਸਾਰੇ ਦੇ ਸਾਰੇ ਕਰਦੇ ਨੇ ਉਹਨੂੰ ਆਪਣੇ ਦਰਬਾਰ ਦੇ ਵਿੱਚ ਬੁਲਾਉਣਾ ਚਾਹੀਦਾ, ਉਹਦੀਆਂ ਗੱਲਾਂ ਸੁਣਨੀਆਂ ਚਾਹੀਦੀਆਂ ਨੇ, ਉਹਨੂੰ ਦੇਖਣਾ ਚਾਹੀਦਾ। ਇਸ ਤਰੀਕੇ ਦੇ ਨਾਲ ਚੰਗੀ ਪਰਖ ਹੋ ਜਾਏਗੀ ਕਿ ਕਿਸ ਤਰੀਕੇ ਦਾ ਉਹ ਹੈ।
ਸੁਣਤ ਸਭਾ ਸਦ ਹਰ ਪਤ ਸ਼ਾਹੂ ਬੁੱਧ ਕਾਜ਼ੀ ਕੀ ਕਰਤ ਸਰਾਹੂ।
ਕਵੀ ਜੀ ਲਿਖਦੇ ਨੇ ਕਿ ਜਦੋਂ ਕਾਜ਼ੀ ਨੇ ਇਸ ਤਰ੍ਹਾਂ ਦੀ ਸਲਾਹ ਦਿੱਤੀ ਹੈ, ਉਸ ਵੇਲੇ ਇਸ ਸਲਾਹ ਨੂੰ ਸਾਰੇ ਸਭਾ ਦੇ ਵਿੱਚ ਜਿੰਨੇ ਬੈਠੇ ਸਨ ਉਹਨਾਂ ਨੇ ਸੁਣਿਆ, ਇਸ ਤੋਂ ਇਲਾਵਾ ਬਾਦਸ਼ਾਹ ਨੇ ਸੁਣਿਆ ਤੇ ਸਾਰਿਆਂ ਨੇ ਕਾਜ਼ੀ ਦੀ ਬੁੱਧੀ ਦੀ ਬਹੁਤ ਜ਼ਿਆਦਾ ਸ਼ਲਾਘਾ ਕੀਤੀ।
ਆਛੀ ਕਹੀ ਬਣਾਏ ਸਰੀਤ ਕਰ ਬੁਲਾਵਣ ਜਿਮ ਹੋਏ ਮੀਤ।
ਸਾਰੇ ਕਹਿੰਦੇ ਨੇ ਕਿ ਕਾਜ਼ੀ ਸਾਹਿਬ ਜਿਹੜੀ ਤੁਸੀਂ ਸਲਾਹ ਦਿੱਤੀ ਹੈ ਉਹ ਬਹੁਤ ਚੰਗੀ ਸਲਾਹ ਹੈ, ਇਸੇ ਤਰੀਕੇ ਦੇ ਨਾਲ ਕਰਨਾ ਚਾਹੀਦਾ, ਹਿੰਦੂਆਂ ਦੇ ਗੁਰੂ ਗੋਬਿੰਦ ਨੂੰ ਆਪਣੇ ਕੋਲ ਬੁਲਾਉਣਾ ਚਾਹੀਦਾ ਤਾਂ ਕਿ ਇਸ ਤਰੀਕੇ ਦੇ ਨਾਲ ਉਹ ਸਾਡਾ ਮੇਤ ਬਣ ਸਕਦਾ।
ਸੁਮਤ ਖੂਬ ਕਾਜ਼ੀ ਇਹ ਪਾਖੀ ਲਿਖੋ ਪ੍ਰਵਾਨੇ ਆਇਸ ਆਖੀ।
ਬਾਦਸ਼ਾਹ ਕਹਿੰਦਾ ਕਿ ਬੜੀ ਸ੍ਰੇਸ਼ਟ ਬੁੱਧੀ ਦੇ ਨਾਲ ਜਿਹੜੀ ਖੂਬ ਵਧੀਆ ਸਲਾਹ ਹੈ ਉਹ ਕਾਜ਼ੀ ਸਾਹਿਬ ਨੇ ਆਖੀ ਹੈ, ਕਹਿੰਦਾ ਲਿਖੋ ਪ੍ਰਵਾਨੇ। ਉਸੇ ਵੇਲੇ ਬਾਦਸ਼ਾਹ ਨੇ ਹੁਕਮ ਦਿੱਤਾ ਕਿ ਮੇਰੇ ਵੱਲੋਂ ਪ੍ਰਵਾਨਾ ਲਿਖਿਆ ਜਾਵੇ, ਭਾਵ ਕਿ ਚਿੱਠੀ ਲਿਖੀ ਜਾਵੇ।
ਪਾਤਸ਼ਾਹੀ ਇੱਕ ਹੀ ਕੀ ਹੋਏ ਉਰੇ ਅੰਤਰ ਨਿਕੇ ਲਿਹੋ ਜੋਏ।
ਬਾਦਸ਼ਾਹ ਨੇ ਬੋਲਣਾ ਸ਼ੁਰੂ ਕੀਤਾ ਤੇ ਲਿਖਾਰੀ ਨੇ ਲਿਖਣਾ ਸ਼ੁਰੂ ਕੀਤਾ। ਬਾਦਸ਼ਾਹ ਕਹਿੰਦਾ ਕਿ ਲਿਖੋ ਚਿੱਠੀ ਦੇ ਵਿੱਚ ਕਿ ਜਿਹੜੀ ਬਾਦਸ਼ਾਹੀ ਹੈ
ਉਹ ਹਮੇਸ਼ਾ ਇੱਕ ਦੀ ਹੁੰਦੀ ਹੈ। ਇਸ ਗੱਲ ਨੂੰ ਚੰਗੇ ਤਰੀਕੇ ਦੇ ਨਾਲ ਤੁਸੀਂ ਵਿਚਾਰ ਲਓ। ਕਹਿੰਦਾ ਕਿ ਚਿੱਠੀ ਦੇ ਵਿੱਚ ਮੇਰੀ ਗੱਲ ਲਿਖੀ ਜਾਵੇ।
ਪਰਵਾਨਾ ਹੇਰਤ ਹੀ ਆਵੋ, ਹਮ ਤੁਮ ਮਜ਼ਬ ਇੱਕ ਲੱਖ ਪਾਵੋ।
ਇਸ ਤੋਂ ਇਲਾਵਾ ਉਸ ਪਰਵਾਨੇ ਦੇ ਵਿੱਚ, ਉਸ ਚਿੱਠੀ ਦੇ ਵਿੱਚ ਇਹ ਵੀ ਬਾਦਸ਼ਾਹ ਨੇ ਗੱਲ ਲਿਖਵਾਈ ਹੈ ਕਿ ਜਦੋਂ ਹੀ ਮੇਰੀ ਚਿੱਠੀ, ਮੇਰਾ ਪਰਵਾਨਾ ਤੁਹਾਡੇ ਕੋਲ ਪਹੁੰਚੇ ਤੇ ਤੁਸੀਂ ਉਸੇ ਵੇਲੇ ਹੀ ਮੈਨੂੰ ਮਿਲਣ ਦੇ ਵਾਸਤੇ ਚੱਲ ਪੈਣਾ ਹੈ। ਇਸ ਤੋਂ ਇਲਾਵਾ ਹਮ ਤੁਮ ਮਜ਼ਬ ਇੱਕ ਲੱਖ ਪਾਵੋ। ਇਸ ਤੋਂ ਇਲਾਵਾ ਚਿੱਠੀ ਦੇ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਅਸੀਂ ਦੋਵੇਂ ਹੀ ਮਹਾਵਦ ਹਾਂ, ਭਾਵ ਕਿ ਇੱਕ ਰੱਬ ਨੂੰ ਮੰਨਣ ਵਾਲੇ ਹਾਂ, ਸਾਡੇ ਵਿੱਚੋਂ ਕੋਈ ਵੀ ਬੁੱਤ ਪ੍ਰਸਤ ਨਹੀਂ ਹੈ। ਭਾਵ ਕਿ ਨਾ ਮੈਂ ਬੁੱਤ ਪੂਜਕ ਹਾਂ ਤੇ ਨਾ ਹੀ ਤੁਸੀਂ ਬੁੱਤਾਂ ਦੀ ਪੂਜਾ ਕਰਨ ਵਾਲੇ ਹੋ, ਇੱਕੋ ਖੁਦਾ ਨੂੰ ਮੰਨਣ ਵਾਲੇ ਹਾਂ।
ਨਾ ਹੀ ਤਾਂ ਮੈਂ ਪਹੁੰਚੋ ਗੋਤਾ, ਕਰ ਬਹਾਦਰੀ ਬੈਠੋ ਜਹਾਂ।
ਇਸ ਤੋਂ ਇਲਾਵਾ ਲਿਖਵਾਇਆ ਹੈ ਚਿੱਠੀ ਦੇ ਵਿੱਚ ਬਾਦਸ਼ਾਹ ਨੇ ਕਿ ਜੇਕਰ ਮੇਰੀ ਗੱਲ ਨਾ ਮੰਨੀ ਤੇ ਮੈਂ ਉੱਥੇ ਪਹੁੰਚਾਂਗਾ ਜਿੱਥੇ ਤੁਸੀਂ ਆਪਣੀ ਬਹਾਦਰੀ ਦੇ ਨਾਲ ਬੈਠੇ ਹੋਏ ਹੋ, ਭਾਵ ਕੇ ਆਨੰਦਪੁਰ।
ਅਜ਼ਮਤ ਜਿਤਕ ਫਕੀਰੀ ਕੇਰ, ਵਿੱਚ ਜਹਾਨ ਤੇ ਜਹਾਂ ਫਿਰ।
ਲਿਖਿਆ ਹੈ ਪਰਵਾਨੇ ਦੇ ਵਿੱਚ ਕਿ ਜਿੰਨੀ ਕੁ ਤੁਹਾਡੇ ਵਿੱਚ ਫਕੀਰਾਂ ਵਾਲੀ ਕਰਾਮਾਤ ਹੈ, ਮੇਰੇ ਨਾਂ ਬਚਨ ਮੰਨਣ ਦੇ ਨਾਲ ਉਹ ਸਾਰੀ ਦੀ ਸਾਰੀ ਜਹਾਨ ਤੋਂ ਮਿਟ ਜਾਏਗੀ, ਖਤਮ ਹੋ ਜਾਏਗੀ।
ਪੀਰ ਫਕੀਰ ਵੱਡੇ ਲੱਗ ਹੈ, ਪਾਤਸ਼ਾਹੀ ਕਰ ਮੈਂ ਜਿਮ ਰਹਿ।
ਪੀਰ ਫਕੀਰ ਵੱਡੇ ਲੱਗ ਹੈ, ਭਾਵ ਕੇ ਹਿੰਦੁਸਤਾਨ ਮੁਲਕ ਦੇ ਵਿੱਚ ਵੱਡੇ ਤੋਂ ਵੱਡੇ ਤੇ ਛੋਟੇ ਤੋਂ ਛੋਟੇ ਬੜੇ ਪੀਰ ਰਹਿੰਦੇ ਨੇ। ਕਹਿੰਦਾ ਕਿ ਜਿੰਨੇ ਵੀ ਪੀਰ ਫਕੀਰ ਨੇ ਉਹ ਸਾਰੇ ਦੇ ਸਾਰੇ ਬਾਦਸ਼ਾਹ ਦੇ ਅੱਗੇ, ਭਾਵ ਕਿ ਮੇਰੇ ਅੱਗੇ ਹਮੇਸ਼ਾ ਨਿਭਦੇ ਨੇ।
ਤੈਸੇ ਤੁਮ ਪੀ ਰਹਿਬੋ ਕਰੀਏ, ਨਹੀਂ ਵਿਰੋਧ ਕਿਮ ਔਰ ਮੈਂ ਤਰੀਏ।
ਉਹਨਾਂ ਬਾਕੀ ਦੇ ਪੀਰਾਂ ਫਕੀਰਾਂ ਦੇ ਵਾਂਗ ਤੁਹਾਨੂੰ ਵੀ ਮੇਰੇ ਅਨੁਸਾਰ ਹੋ ਕੇ ਰਹਿਣਾ ਚਾਹੀਦਾ ਹੈ, ਇਸ ਕਰਕੇ ਤੁਸੀਂ ਮੇਰੇ ਅਨੁਸਾਰ ਹੋ ਕੇ ਚੱਲੋ, ਕਿਸੇ ਵੀ ਪ੍ਰਕਾਰ ਦੇ ਨਾਲ ਮੇਰੇ ਵਾਸਤੇ ਵਿਰੋਧ ਨੂੰ ਤਾਰਨ ਨਾ ਕਰੋ।
ਬੜ ਹੰਕਾਰ ਹਕੀਕਤ ਔਰ, ਜਿਮ ਪਾਤਸ਼ਾਹੀ ਕੋ ਹੋਏ ਤੌਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵੱਡੇ ਹੰਕਾਰ ਦੇ ਨਾਲ ਫੇਰ ਬਾਦਸ਼ਾਹ ਨੇ ਹੋਰ ਵੀ ਗੱਲ ਲਿਖੀ ਹੈ ਕਿ ਜਿਵੇਂ ਬਾਦਸ਼ਾਹ ਦੇ ਤੌਰ ਤਰੀਕੇ ਨੇ, ਤੁਹਾਨੂੰ ਉਹਨਾਂ ਤੌਰ ਤਰੀਕਿਆਂ ਨੂੰ ਅਪਣਾਉਣਾ ਪਵੇਗਾ।
ਪਰਵਾਨੇ ਮੇ ਬਹੁ ਲਿਖਵਾਈ, ਬਖਸ਼ਿਸ਼ ਹਮ ਦਰਗਾਹ ਤੇ ਪਾਈ।
ਇੱਕ ਤੇ ਮੁੱਖ ਰੂਪ ਦੇ ਵਿੱਚ ਗੱਲ ਲਿਖਵਾਈ ਹੈ ਬਾਦਸ਼ਾਹ ਨੇ ਕਿ ਮੇਰੇ ਹੁਕਮ ਦੀ ਤਾਮੀਲ ਹੋਵੇ, ਮੈਂ ਤੁਹਾਨੂੰ ਆਪਣੇ ਦਰਬਾਰ ਦੇ ਵਿੱਚ ਦੇਖਣਾ ਚਾਹੁੰਦਾ ਹਾਂ। ਇਸ ਤੋਂ ਇਲਾਵਾ ਜੇ ਤੁਸੀਂ ਮੇਰੀ ਗੱਲ ਨਾ ਮੰਨੀ ਤੇ ਫੇਰ ਮੈਂ ਤੁਹਾਡੀ ਪੀਰੀ ਫਕੀਰੀ ਰਹਿਣ ਨਹੀਂ ਦੇਵਾਂਗਾ। ਇਸ ਤੋਂ ਇਲਾਵਾ ਅਖੀਰ ਦੇ ਵਿੱਚ ਉਹਨੇ ਵੀ ਗੱਲ ਲਿਖੀ ਹੈ,
ਬਖਸ਼ਿਸ਼ ਹਮ ਦਰਗਾਹ ਤੇ ਪਾਈ,
ਭਾਵ ਕਿ ਮੈਨੂੰ ਜਿਹੜੀ ਬਾਦਸ਼ਾਹੀ ਹੈ ਨਾ, ਇਹ ਦਰਗਾਹ ਦੇ ਵੱਲੋਂ ਮਿਲੀ ਹੈ, ਭਾਵ ਕਿ ਧੁਰੋਂ ਮੇਰੇ ਮੱਥੇ ਦੇ ਵਿੱਚ ਬਾਦਸ਼ਾਹੀ ਲਿਖੀ ਹੈ, ਤਾਂ ਮੈਂ ਆਣ ਕੇ ਬਾਦਸ਼ਾਹ ਬਣਿਆ।
ਪਾਤਸ਼ਾਹਤ ਕੀ ਬਖਸ਼ੀਸ਼, ਪਰਵਦਗਾਰ ਕਲਾ ਜਗਦੀਸ਼।
ਲਿਖਵਾਇਆ ਹੈ ਚਿੱਠੀ ਦੇ ਵਿੱਚ ਕਿ ਬਖਸ਼ੀਸ਼ ਕੀਤੀ ਹੈ ਜਗਦੀਸ਼ ਨੇ, ਪਰਵਦਗਾਰ ਦੀ ਕਿਰਪਾ ਹੋਈ ਹੈ, ਉਹਦੀ ਕਲਾ ਵਰਤੀ ਹੈ, ਤਾਂ ਹੀ ਮੈਂ ਹਿੰਦੁਸਤਾਨ ਦਾ ਆਣ ਕੇ ਬਾਦਸ਼ਾਹ ਬਣਿਆ।
ਦੇ ਪਰਵਾਨਾ ਪਠੇ ਵਕੀਲ, ਕਰ ਤਗੀਦ ਜਾਵੋ ਬਿਨ ਟੀਲ।
ਇਸ ਤਰ੍ਹਾਂ ਦਾ ਪਰਵਾਨਾ ਲਿਖਿਆ, ਇਸ ਤਰ੍ਹਾਂ ਦੀ ਬਾਦਸ਼ਾਹ ਨੇ ਚਿੱਠੀ ਲਿਖੀ ਤੇ ਫਿਰ ਕੁਝ ਦੂਤਾਂ ਨੂੰ ਚਿੱਠੀ ਦੇ ਕੇ ਭੇਜ ਦਿੱਤਾ ਆਨੰਦਪੁਰ ਦੇ ਵੱਲ। ਜਾਣ ਤੋਂ ਪਹਿਲਾਂ ਉਹਨਾਂ ਨੂੰ ਤਾਕੀਦ ਕੀਤੀ ਹੈ, ਹਦਾਇਤ ਕੀਤੀ ਹੈ ਕਿ ਛੇਤੀ ਤੋਂ ਛੇਤੀ ਪਰਵਾਨੇ ਨੂੰ ਲੈ ਕੇ ਪਹੁੰਚੋ, ਰਤਾ ਵੀ ਢਿੱਲ ਨਾ ਲਾਓ।
ਸਿਰ ਕਲਗੀ ਤਾਰ ਕੇ ਢਿੱਗ ਆਏ, ਸਵਾ ਲਗਾਏ ਹਜ਼ੂਰ ਬੁਲਾਏ।
दूत पहुंच गए ने आनंदपुर दे विच सतगुरु गोविंद सिंह सच्चे पातशाह जी ने उस वेले सभा सजाई ते सजी हुई सभा दे विच दूतां नूं बुलाया। सब अहिवाल सुनियो जब कान उत्तर लिखवायो तब जान। दूतां ने बादशाह दा परवाना अगे रख दिता। सतगुरां ने परवाने नूं पढ़िया ते सारे हाल तों जाणू होए। उस वेले सतगुरु गोविंद सिंह सच्चे पातशाह जी ने फिर उस चिट्ठी दा जवाब लिखवाया। जिस ते बख्शिश प्राप्त तो ही तिसी पुरख ने भेजो मोही। सतगुरु गोविंद सिंह जी ने लिखारी नूं हुक्म कीता कि मैं जो बोलदा हां उह चिट्ठी दे विच लिख। लिखारी ने लिखना शुरू किया। सतगुरु ने चिट्ठी दे विच लिखवाया कि हे बादशाह जेड़े अकाल पुरख दी तेरे उत्ते बख्शिश होई है तेनू बादशाह उसने बनाया है। तिसी पुरख ने भेजो मोही। उसे अकाल पुरख ने उसे खुदा ने सतगुरु जी लिखवांदे ने कि मैनू भी कल्या है जिन्हें तेनू बादशाह ही बख्शी। न्याओ करन के हेत पठायो बिसर गयो ते दंब कमायो। पर सतगुरु ने लिखवाया कि परवदगार ने अकाल पुरख ने न्या करन दे वास्ते तेनू मात लोक दे उते भेजा सी पर तू उस न्या करन दे कम नू भुल चुका है ते तू दुनिया दा बादशाह बन के आखिरकार दंब कमाया पाप के बहुत ज्यादा पाप कमाया। या ते किम तुझ संग बन आवे जो हिंदन संग बाद उठावे। इस करके सतगुरु जी लिखवांदे ने कि तेरे वर्गे बादशाह दे नाल मेरी किस तरह बन आ सकदी है भाव के मेरा ते तेरा कोई मिलाप कदे भी नहीं हो सकदा। जो हिंदन संग बाद उठावे जेड़ा बादशाह हिंदुआं दे नाल बाद करदा है झगड़ा करदा है उन्हां दे उत्ते पाप करदा है उस बादशाह दे नाल सतगुरां ने लिखवाया कि मैं ते कदे मिलाप कर ही नहीं सकदा। खलकत नहीं खुदाए की जानी चाहत करी धर्म की हानि। तू खलकत नूं खुदा दी खलकत नहीं जानदा हिंदू धर्म दा इस करके तू बहुत ज्यादा विनाश कर रहे हिंदुआं दे धर्म नूं डेग रहे। सतगुरु सच्चे पातशाह जी कहंदे रहे कि खुदा ने तेनू न्याय करन दे वास्ते भेजा सी पर तू न्याय नहीं कीता तू हिंदुआं दे उत्ते बहुते ज्यादा जुल्म ढा रहा है इस करके मैं तेरे कोल कदे नहीं आवांगा तेरा ते मेरा बादशाह कदे मेल हो ही नहीं सकदा। सतगुरु प्रताप सिंह सच्चे पातशाह जी दे पावन पवित्र उपदेश दे विच बचन आउंदे ने के पहले जन्म दे विच जदों के सतगुरु गोविंद सिंह सच्चे पातशाह जी दा नाम दुष्ट दमन सी ए बहुत वड्डी तपस्या कर रहे सन एक जगह दे उत्ते बैठ के सतगुरु प्रताप सिंह जी वचन करदे ने कि उस वेले जेड़ा ए औरंगजेब बादशाह है ए भी अपने पहले जन्म दे विच तपस्या कर रहा सी। जदों एदी तपस्या पूरी हुई औरंगजेब दी इहनू हुक्म होया कि तू मात लोक दे उत्ते बादशाह बनेगा। ਇਹਦਾ ਵੀ ਸਤਿਗੁਰੂ ਪ੍ਰਤਾਪ ਸਿੰਘ ਜੀ ਇੱਕ ਕਾਰਨ ਦੱਸਦੇ ਨੇ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਦਰਗਾਹ ਦੇ ਵਿੱਚ ਬੁਲਾਇਆ ਗਿਆ ਇਸ ਨੂੰ ਇਹਨੇ ਸ਼ਰਾਬ ਪੀਤੀ। ਇਸ ਤੋਂ ਬਾਅਦ ਸਤਿਗੁਰੂ ਪ੍ਰਤਾਪ ਸਿੰਘ ਜੀ ਇਹ ਵੀ ਵਚਨ ਕਰਦੇ ਨੇ ਕਿ ਗਊ ਦਾ ਅਣਪੁਣਿਆ ਦੁੱਧ ਲਿਆਂਦਾ ਗਿਆ ਉਹ ਦੁੱਧ ਨੂੰ ਪੀ ਗਿਆ। ਉਸ ਵੇਲੇ ਹੁਕਮ ਹੋਇਆ ਕਿ ਜਾ ਮਲੇਸ਼ ਬੁੱਧ ਤੇਰੇ ਤਪ ਦਾ ਫਲ ਹੈ ਕਿ ਤੈਨੂੰ ਬਾਦਸ਼ਾਹੀ ਮਿਲੇਗੀ ਪਰ ਤੇਰਾ ਜਿਹੜਾ ਜਨਮ ਹੈ ਨਾ ਉਹ ਭਾਵ ਤੁਰਕਾਂ ਦੇ ਘਰ ਦੇ ਵਿੱਚ ਹੋਵੇਗਾ। ਸਤਿਗੁਰੂ ਪ੍ਰਤਾਪ ਸਿੰਘ ਜੀ ਆਪਣੇ ਬਚਨ ਦੇ ਵਿੱਚ ਇਹ ਵੀ ਆਪਣਾ ਖਿਆਲ ਪੇਸ਼ ਕਰਦੇ ਨੇ। ਮੇਰਾ ਸਿਰਫ ਕਹਿਣ ਤੋਂ ਭਾਵ ਕਿ ਜਦੋਂ ਇਹਨੂੰ ਬਾਦਸ਼ਾਹੀ ਦਾ ਹੁਕਮ ਮਿਲਿਆ ਤੇ ਇਹ ਫਿਰ ਉੱਠ ਕੇ ਤੁਰ ਪਿਆ ਤਪ ਵਾਲੀ ਜਗ੍ਹਾ ਨੂੰ ਛੱਡ ਕੇ ਤੇ ਕਹਿੰਦਾ ਆਉਂਦਾ ਸੀ ਦੋ ਕਾ ਏਕ ਦੋ ਕਾ ਏਕ ਦੋ ਕਾ ਏਕ। ਰਸਤੇ ਦੇ ਵਿੱਚ ਸਤਿਗੁਰੂ ਗੋਬਿੰਦ ਸਿੰਘ ਜੀ ਤਪ ਕਰ ਰਹੇ ਸਨ ਦੁਸ਼ਟ ਦਮਨ ਨਾਂ ਦੇ ਹੇਠ। ਸਤਿਗੁਰੂ ਪ੍ਰਤਾਪ ਸਿੰਘ ਜੀ ਬਚਨ ਕਰਦੇ ਨੇ ਕਿ ਲਾਗੋਂ ਦੀ ਇਸੇ ਤਰ੍ਹਾਂ ਦੀ ਗੱਲ ਕਰਦਾ ਹੋਇਆ ਇਹ ਲੰਘ ਰਿਹਾ ਸੀ ਤੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਉਸ ਵੇਲੇ ਬਚਨ ਕੀਤਾ ਦੋ ਕੇ ਤੀਨ ਦੋ ਕੇ ਤੀਨ ਦੋ ਕੇ ਤੀਨ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਚੁਕੰਨਾ ਹੋਣਾ ਪਿਆ ਉਸ ਵੇਲੇ ਔਰੰਗਜ਼ੇਬ ਨੂੰ ਕਿ ਮੇਰੀ ਗੱਲ ਨੂੰ ਰਸਤੇ ਦੇ ਵਿੱਚੋਂ ਹੀ ਇਹ ਕਿੰਨੇ ਕੱਟਿਆ ਹੈ। ਔਰੰਗਜ਼ੇਬ ਬੋਲਿਆ ਕਹਿੰਦਾ ਕਿ ਤੁਸੀਂ ਕੀ ਕਹਿ ਰਹੇ ਹੋ ਤੇ ਸਤਿਗੁਰਾਂ ਨੇ ਬਚਨ ਕੀਤਾ ਪਹਿਲਾਂ ਤੂੰ ਦੱਸ ਕਿ ਤੂੰ ਕੀ ਕਹਿੰਦਾ ਜਾਂਦਾ। ਕਹਿੰਦਾ ਕਿ ਮੈਂ ਬਾਦਸ਼ਾਹ ਬਣ ਕੇ ਚੱਲਿਆ ਹਾਂ ਮਾਤ ਲੋਕ ਦੇ ਉੱਤੇ। ਮੁੱਖ ਰੂਪ ਦੇ ਵਿੱਚ ਹਿੰਦੂ ਤੇ ਮੁਸਲਮਾਨ ਦੋ ਹੀ ਧਰਮ ਪ੍ਰਚਲਿਤ ਨੇ ਤੇ ਕਹਿੰਦਾ ਹੈ ਔਰੰਗਜ਼ੇਬ ਮੈਂ ਦੋ ਧਰਮ ਨਹੀਂ ਰਹਿਣ ਦਿਆਂਗਾ, ਮੈਂ ਮੁਸਲਮਾਨ ਬਾਦਸ਼ਾਹ ਬਣ ਕੇ ਜਾਣਾ ਹੈ, ਇਸ ਕਰਕੇ ਹਿੰਦੂਆਂ ਸਾਰਿਆਂ ਦਾ ਖਾਤਮਾ ਕਰ ਦਿਆਂਗਾ ਤੇ ਸਾਰਿਆਂ ਨੂੰ ਇਸਲਾਮ ਹੀ ਕਬੂਲ ਕਰਾਵਾਂਗਾ, ਪਾਪ ਕੇ ਸਾਰਿਆਂ ਨੂੰ ਮੁਸਲਮਾਨ ਬਣਾ ਦਿਆਂਗਾ। ਇਸ ਕਰਕੇ ਮੈਂ ਕਹਿ ਰਿਹਾ ਹਾਂ ਕਿ ਦੋ ਤੇ ਏਕ, ਦੋ ਤੇ ਏਕ, ਦੋ ਤੇ ਏਕ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੂੰ ਤੇ ਦੋ ਤੋਂ ਇੱਕ ਬਣਾਉਣ ਦੀ ਗੱਲ ਕਰਦਾ ਪਰ ਤੈਨੂੰ ਨਹੀਂ ਪਤਾ ਕਿ ਖੁਦਾ ਦੀ ਪਰਮੇਸ਼ਰ ਦੀ ਮਰਜ਼ੀ ਕੁਝ ਹੋਰ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਮੈਂ ਦੋ ਤੋਂ ਤਿੰਨ ਬਣਾ ਦਿਆਂਗਾ, ਹਿੰਦੂ ਵੀ ਰਹਿਣਗੇ ਇਸ ਤੋਂ ਇਲਾਵਾ ਮੁਸਲਮਾਨ ਵੀ ਰਹਿਣਗੇ। ਤੇ ਸਤਿਗੁਰੂ ਜੀ ਕਹਿੰਦੇ ਨੇ ਮੈਂ ਇੱਕ ਤੀਸਰਾ ਪੰਥ ਸਜਾ ਦਿਆਂਗਾ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਔਰੰਗਜ਼ੇਬ ਨੂੰ ਇਸ ਤਰ੍ਹਾਂ ਆਖਿਆ। ਸਤਿਗੁਰੂ ਪ੍ਰਤਾਪ ਸਿੰਘ ਜੀ ਬਚਨ ਕਰਦੇ ਨੇ ਕਿ ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਜੀ ਦਾ ਅਰੰਭਿਆ ਹੋਇਆ ਤਪ ਅਜੇ 40 ਸਾਲ ਰਹਿੰਦਾ ਸੀ, ਪਾਪ ਕੇ ਬਾਕੀ ਸੀ। ਤੇ ਉਸ ਵੇਲੇ ਬਾਦਸ਼ਾਹ ਔਰੰਗਜ਼ੇਬ ਨੇ ਆਖਿਆ ਕਿ ਤੁਸੀਂ ਤੇ 40 ਸਾਲਾਂ ਬਾਅਦ ਆਉਣਾ, ਜਿੰਨੇ ਚਿਰ ਨੂੰ ਤੁਸੀਂ ਮਾਤ ਲੋਕ ਦੇ ਉੱਤੇ ਅਵਤਾਰ ਨੂੰ ਧਾਰਨ ਕਰਨਾ ਓਨੇ ਚਿਰ ਤੱਕ ਮੈਂ ਸਾਰਿਆਂ ਹਿੰਦੂਆਂ ਨੂੰ ਜਾਂ ਮਾਰ ਦੇਣਾ ਤੇ ਜਾਂ ਇਸਲਾਮ ਕਬੂਲ ਕਰਵਾ ਲੈਣਾ। ਸਤਿਗੁਰੂ ਪ੍ਰਤਾਪ ਸਿੰਘ ਜੀ ਬਚਨ ਕਰਦੇ ਨੇ ਕਿ ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਸੀ ਕਿ ਜੇਕਰ ਤੇ ਤੂੰ ਨਿਆਂ ਕਰਦਾ ਰਿਹਾ, ਭਾਵ ਕੇ ਜ਼ਬਰਦਸਤੀ ਕਿਸੇ ਨੂੰ ਇਸਲਾਮ ਕਬੂਲ ਨਾ ਕਰਵਾਇਆ ਤੇ ਫੇਰ ਤੇ ਮੈਂ 40 ਸਾਲਾਂ ਬਾਅਦ ਹੀ ਆਵਾਂਗਾ, ਪਰ ਜੇ ਤੂੰ ਜਾਂਦਿਆਂ ਸਾਰ ਹੀ ਤਸ਼ੱਦਦ ਕਰਨੇ ਸ਼ੁਰੂ ਕੀਤੇ, ਜ਼ੁਲਮ ਕਰਨੇ ਸ਼ੁਰੂ ਕੀਤੇ, ਆਪਣੀ ਤਾਕਤ ਦੇ ਨਾਲ ਜ਼ਬਰਦਸਤੀ ਹਿੰਦੂਆਂ ਨੂੰ ਮੁਸਲਮਾਨ ਕਰਨ ਦੀ ਕੋਸ਼ਿਸ਼ ਕੀਤੀ ਤੇ ਫੇਰ ਸਤਿਗੁਰਾਂ ਨੇ ਆਖਿਆ ਸੀ ਕਿ ਤੂੰ ਚੱਲ, ਮੈਂ ਤੇਰੇ ਮਗਰੇ ਮਗਰ ਹੀ ਆਇਆ ਹੀ ਸਮਝ। ਇਸੇ ਤਰ੍ਹਾਂ ਹੋਇਆ, ਉਹਨੇ ਆਉਂਦਿਆਂ ਸਾਰ ਰਾਜ ਗੱਦੀ ਦੇ ਉੱਤੇ ਬੈਠਣ ਤੋਂ ਪਹਿਲਾਂ ਹੀ ਉਸਨੇ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ ਸਨ। ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦਾ ਜ਼ਿਕਰ ਆਉਂਦਾ ਹੈ ਕਿ ਉਹਨੇ ਆਪਣੇ ਮਾਤਾ ਪਿਤਾ ਨੂੰ ਨਹੀਂ ਬਖਸ਼ਿਆ, ਉਹਨੇ ਆਪਣੇ ਭਰਾਵਾਂ ਨੂੰ ਨਹੀਂ ਬਖਸ਼ਿਆ। ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਆਪਣੇ ਹੀ ਪਰਿਵਾਰ ਦੇ 12-13 ਜੀਆਂ ਨੂੰ ਮਾਰ ਕੇ ਫਿਰ ਉਹਨੇ ਰਾਜ ਤਖਤ ਦੀ ਪ੍ਰਾਪਤੀ ਕੀਤੀ ਸੀ ਔਰੰਗਜ਼ੇਬ ਨੇ। ਇਸ ਕਰਕੇ ਜਿਹੜਾ ਆਪਣੇ ਮਾਂ ਪਿਓ ਦਾ, ਭੈਣਾਂ ਭਰਾਵਾਂ ਦਾ ਸਕਾ ਨਹੀਂ ਬਣਿਆ ਉਹਦੇ ਹਿੰਦੂ ਕੀ ਲੱਗਦੇ ਸਨ। ਉਹਨੇ ਰਾਜ ਤੋਂ ਬਹਿਣ ਤੋਂ ਪਹਿਲਾਂ ਹੀ ਇਸ ਤਰ੍ਹਾਂ ਦੇ ਕੰਮ ਕੀਤੇ ਤੇ ਜਦੋਂ ਫਿਰ ਬਾਦਸ਼ਾਹ ਬਣ ਗਿਆ ਔਰੰਗਜ਼ੇਬ ਤੇ ਫਿਰ ਉਹਨੇ ਤਸ਼ੱਦਦ ਕਰਨੇ ਸ਼ੁਰੂ ਕੀਤੇ, ਹਿੰਦੂਆਂ ਦੇ ਉੱਤੇ ਜ਼ੁਲਮ ਕਰਨੇ ਸ਼ੁਰੂ ਕੀਤੇ ਤੇ ਹਿੰਦੂਆਂ ਨੂੰ ਜ਼ਬਰਦਸਤੀ ਉਸਨੇ ਮੁਸਲਮਾਨ ਬਣਾਉਣ ਦੀ ਕੋਸ਼ਿਸ਼ ਕੀਤੀ। ਉਸੇ ਹੁਕਮ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਿਰ 40 ਸਾਲ ਆਪਣੀ ਤਪੱਸਿਆ ਨੂੰ ਵਿੱਚੇ ਹੀ ਛੱਡ ਕੇ ਪਹਿਲਾਂ ਮਾਤ ਲੋਕ ਦੇ ਉੱਤੇ ਅਵਤਾਰ ਧਾਰਨ ਕੀਤਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਇਹ ਵੀ ਬਚਨ ਆਉਂਦਾ ਹੈ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਸੀ ਕਿ ਮੈਂ 40 ਸਾਲ ਉਸ ਜਾਮੇ ਦੇ ਵਿੱਚ ਤਪ ਨੂੰ ਵਿੱਚੇ ਛੱਡ ਕੇ ਤੇ ਆ ਗਿਆ ਸੀ, ਹੁਣ ਜਦੋਂ ਮੈਂ ਪਰਦੇਸ ਤੋਂ ਆਉਣਾ ਤੇ ਕਿਸੇ ਦਾ ਇੱਕ ਦਿਨ ਰੱਖ ਕੇ ਨਹੀਂ ਆਉਣਾ, 2-4 ਦਿਨ ਪੂਰਾ ਕਰਕੇ ਹੀ ਫੇਰ ਆਵਾਂਗਾ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਇਸ ਤਰ੍ਹਾਂ ਦੀ ਜਿਹੜੀ ਵਾਰਤਾ ਹੈ ਉਹ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਬਿਆਨ ਕੀਤੀ ਹੈ। ਇਸ ਜਗ੍ਹਾ ਦੇ ਉੱਤੇ ਹੁਣ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਚਿੱਠੀ ਦੇ ਵਿੱਚ ਲਿਖਵਾਇਆ ਹੈ ਕਿ ਤੂੰ ਹਿੰਦੂਆਂ ਦੇ ਉੱਤੇ ਜ਼ੁਲਮ ਕੀਤੇ ਨੇ, ਇਸ ਕਰਕੇ ਮੈਂ ਤੇਰੇ ਗੱਲ ਨੂੰ ਮੰਨਣ ਦੇ ਵਾਸਤੇ ਬਿਲਕੁਲ ਤਿਆਰ ਨਹੀਂ ਹਾਂ। ਤੂੰ ਕਹਿੰਦਾ ਕਿ ਮੈਂ ਤੇਰੇ ਨਾਲ ਮਿਲਾਪ ਕਰਾਂ, ਹੇ ਬਾਦਸ਼ਾਹ ਤੇਰਾ ਤੇ ਮੇਰਾ ਕਦੇ ਮਿਲਾਪ ਨਹੀਂ ਹੋਏਗਾ। ਰੁਖਸਦ ਤਬ ਵਕੀਲ ਕੋ ਕੀਨ, ਖਿਲਤ ਦਰਬ ਜੁੱਤ ਤਿੰਨ ਦੀਨ। ਸਤਿਗੁਰੂ ਗੋਬਿੰਦ ਸਿੰਘ ਜੀ ਨੇ ਇਸ ਤਰ੍ਹਾਂ ਦੀ ਚਿੱਠੀ ਲਿਖੀ ਹੈ ਤੇ ਉਹ ਚਿੱਠੀ ਉਸੇ ਹੀ ਦੂਤ ਦੇ ਹੱਥ ਦੇ ਵਿੱਚ ਫੜਾ ਦਿੱਤੀ ਹੈ। ਖਿਲਤ ਦਰਬ ਜੁੱਤ ਤਿੰਨ ਦੀਨ, ਇਸ ਤੋਂ ਇਲਾਵਾ ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸ ਦੂਤ ਨੂੰ ਖਿਲਤ ਵੀ ਦਿੱਤੀ ਹੈ। ਪੁਰਾਣੇ ਸਮੇਂ ਦੇ ਵਿੱਚ ਬਾਦਸ਼ਾਹ ਆਪਣੇ ਜਿਸਮ ਤੋਂ ਬਸਤਰ ਉਤਾਰ ਕੇ ਬਖਸ਼ ਦਿਆ ਕਰਦਾ ਸੀ, ਉਸ ਦਾ ਭਾਵ ਖਿਲਤ ਹੋ ਗਿਆ, ਭਾਵ ਕਿ ਜਿਹੜੀ ਬਾਦਸ਼ਾਹ ਦੀ ਪੁਸ਼ਾਕ ਹੁੰਦੀ ਹੈ ਜਿਹਨੂੰ ਦਿੱਤੀ ਜਾਂਦੀ ਹੈ ਉਹ ਇੱਕ ਬਹੁਤ ਵੱਡਾ ਸਨਮਾਨ ਦਾ ਚਿੰਨ ਸਮਝਿਆ ਜਾਂਦਾ ਸੀ, ਇਹਨੂੰ ਆਖਿਆ ਜਾਂਦਾ ਸੀ ਖਿਲਤ। ਹੋ ਸਕਦਾ ਹੈ ਕਿ ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਅਦੂਤ ਨੂੰ ਆਪਣਾ ਇੱਕ ਪੁਸ਼ਾਕਾ ਦਿੱਤਾ ਹੋਵੇ, ਇਸ ਤੋਂ ਇਲਾਵਾ ਥੋੜਾ ਧਨ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅਦੂਤ ਨੂੰ ਦਿੱਤਾ, ਉਸ ਨੂੰ ਚਿੱਠੀ ਦੇ ਕੇ ਵਿਦਾ ਕੀਤਾ।
ਗਏ ਜਾਏ ਆਵ ਰੰਗ ਸੁਣਾਇਓ, ਨਹੀਂ ਆਵਤ ਲਖ ਅਧਿਕ ਰਸਾਇਓ।
ਸਤਿਗੁਰਾਂ ਦੀ ਲਿਖੀ ਹੋਈ ਜਿਹੜੀ ਚਿੱਠੀ ਸੀ, ਜਿਹੜਾ ਹੁਕਮਨਾਮਾ ਸੀ, ਉਹ ਬਾਦਸ਼ਾਹ ਦੇ ਤੱਕ ਪਹੁੰਚਿਆ। ਬਾਦਸ਼ਾਹ ਨੇ ਹੁਕਮਨਾਮੇ ਨੂੰ ਪੜਿਆ, ਨਹੀਂ ਆਵਤ ਲਖ ਅਧਿਕ ਰਸਾਇਓ, ਭਾਵ ਕੇ ਚਿੱਠੀ ਦੇ ਵਿੱਚ ਸਤਿਗੁਰਾਂ ਨੇ ਸਾਫ ਇਨਕਾਰ ਕੀਤਾ ਸੀ ਕਿ ਮੈਂ ਤੇਰੇ ਨਾਲ ਮਿਲਾਪ ਨਹੀਂ ਕਰਾਂਗਾ, ਮੈਂ ਤੈਨੂੰ ਨਹੀਂ ਮਿਲਾਂਗਾ। ਕਵੀ ਜੀ ਲਿਖਦੇ ਨੇ ਕਿ ਜਦੋਂ ਐਸੀ ਗੱਲ ਪੜੀ ਤੇ ਬਹੁਤ ਹੀ ਜ਼ਿਆਦਾ ਬਾਦਸ਼ਾਹ ਔਰੰਗਜ਼ੇਬ ਰੋਹ ਦੇ ਵਿੱਚ ਆਏ। ਇਤੇ ਪ੍ਰਸੰਗ ਨੌਰੰਗੇ ਕੇਰਾ, ਸੁਣੋ ਗਰੇਸ਼ਨ ਜਥਾ ਬਖੇਰਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਹ ਜਿਹੜਾ ਸਾਰਾ ਪ੍ਰਸੰਗ ਹੈ, ਇਹ ਮੈਂ ਔਰੰਗਜ਼ੇਬ ਬਾਦਸ਼ਾਹ ਦੇ ਵਾਲਾ ਸੁਣਾਇਆ ਹੈ। ਹੁਣ ਦੂਸਰੇ ਪਾਸੇ ਦੀ ਕਥਾ ਨੂੰ ਇਹ ਸਰੋਤਾ ਜਨੋ ਸੁਣੋ ਕਿ ਪਹਾੜੀਆਂ ਵਾਲੀ ਜੋ ਵਾਰਤਾ ਹੈ। ਲੂਟ ਘੂਟ ਕਰ ਸਦਾ ਲੜਾਈ, ਕਰਤ ਸਿੰਘ ਵਿਚਰਤ ਸਮੁਦਾਈ। ਭਾਵ ਕੇ ਜਿਹੜੇ ਸਿੰਘ ਨੇ ਉਹ ਵਿਚਰਦੇ ਨੇ ਪਹਾੜੀ ਰਿਆਸਤਾਂ ਦੇ ਵਿੱਚ, ਤੇ ਬਹੁਤੀ ਜ਼ਿਆਦਾ ਲੁੱਟ ਮਾਰ ਤੇ ਲੜਾਈ ਦੋਵਾਂ ਤਰਫਾਂ ਤੋਂ ਥੋੜੀ ਥੋੜੀ ਹੁੰਦੀ ਰਹਿੰਦੀ। ਇਸ ਰਣ ਕੋ ਸੁਣ ਦੇਸ਼ ਬਦੇਸ਼, ਮਿਲ ਸਿੰਘ ਸੰਗਤ ਆਏ ਵਿਸ਼ੇਸ਼। ਕਵੀ ਜੀ ਲਿਖਦੇ ਨੇ ਕਿ ਜਿਹੜਾ ਇਸ ਤੋਂ ਪਹਿਲਾਂ ਪਹਾੜੀਆਂ ਦੇ ਨਾਲ ਯੁੱਧ ਹੋ ਚੁੱਕਾ ਸੀ, ਉਸ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੁਣਿਆ ਗਿਆ, ਤੇ ਫਿਰ ਬਹੁਤੇ ਸਾਰੇ ਸਿੱਖ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਵਿਸ਼ੇਸ਼ ਰੂਪ ਦੇ ਵਿੱਚ ਪਹੁੰਚਣ ਲੱਗੇ। ਦਿਨ ਪ੍ਰਤੀ ਆਏ ਹਜ਼ਾਰੋਂ ਪਏ, ਸ਼ਸਤਰ ਤਰ੍ਹਾਂ ਵਿਚਰਨ ਗਿਰ ਲਏ। ਦਿਨ ਪ੍ਰਤੀ ਦਿਨ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਸਿੱਖ ਨੇ ਉਹ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਪਹੁੰਚਦੇ ਨੇ, ਹਥਿਆਰਾਂ ਦੇ ਧਾਰਨੀ ਬਣਦੇ ਨੇ ਤੇ ਪਹਾੜੀ ਰਿਆਸਤਾਂ ਦੇ ਵਿੱਚ ਵਿਚਰਦੇ ਨੇ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਦੇਖੋ ਵੱਡੋ ਕਸੂਤ ਕੋ ਗੁਰ ਕੀ ਜਬਰੀ ਬਾਤ, ਪੰਥ ਖਾਲਸਾ ਮਿਟਤ ਨਹਿ ਵਧਤ ਜਾਤ ਅਵਦਾਤ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਹਾੜੀਆਂ ਰਾਜਿਆਂ ਨੇ ਦੇਖਿਆ ਕਿ ਬੜੀ ਕਸੂਤੀ ਗੱਲ ਹੋ ਰਹੀ ਹੈ, ਭਾਵ ਕਿ ਗੁਰੂ ਬਹੁਤ ਹੀ ਜ਼ਿਆਦਾ ਜਬਰੀ ਦੀ ਗੱਲ ਕਰਦਾ ਹੈ। ਖਾਲਸਾ ਜਿਹੜਾ ਪੰਥ ਹੈ ਉਹ ਕਿਸੇ ਵੀ ਤਰੀਕੇ ਦੇ ਨਾਲ ਮਿਟਦਾ ਨਹੀਂ ਹੈ, ਸਗੋਂ ਦਿਨ ਬਦਿਨ ਉਹ ਪ੍ਰਗਟ ਰੂਪ ਦੇ ਵਿੱਚ ਵਧਦਾ ਜਾਂਦਾ। ਭੀਮ ਚੰਦ ਦੁੱਖ ਪਾਏ ਕਨੇਰਾ, ਗ੍ਰਾਮ ਉਜਾਰੇ ਬਹੁ ਬਲ ਹੇਰਾ। ਰਾਜਾ ਭੀਮ ਚੰਦ ਬਹੁਤ ਹੀ ਜ਼ਿਆਦਾ ਦੁਖੀ ਹੈ, ਵੱਡੇ ਦੁੱਖ ਦੀ ਉਸ ਨੂੰ ਪ੍ਰਾਪਤੀ ਹੈ, ਕਿਉਂਕਿ ਉਹਦਿਆਂ ਪਿੰਡਾਂ ਨੂੰ ਉਜਾੜ ਦਿੱਤਾ ਗਿਆ ਹੈ। ਬਹੁ ਬਲ ਹੇਰਾ, ਉਸ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵੱਡੇ ਬਲ ਨੂੰ ਦੇਖਿਆ। ਗੁਰੂ ਸੂਰਮਾ ਰਣ ਪ੍ਰਿਆ ਹੈ, ਸਦਾ ਜੰਗ ਚਿਤ ਚਾਹਤ ਰਹੇ। ਰਾਜਾ ਭੀਮ ਚੰਦ ਮਨ ਦੇ ਵਿੱਚ ਵਿਚਾਰ ਕਰਦਾ ਕਿ ਗੁਰੂ ਬਹੁਤ ਵੱਡਾ ਸੂਰਮਾ ਹੈ, ਇਸ ਤੋਂ ਇਲਾਵਾ ਯੁੱਧ ਲੜਨ ਦਾ ਪ੍ਰੇਮੀ ਹੈ, ਸਦਾ ਉਹਦੇ ਮਨ ਦੇ ਵਿੱਚ ਜੰਗ ਕਰਨ ਦੀ ਹੀ ਚਾਹ ਰਹਿੰਦੀ। ਪਾਇਓ ਬਿਬਸ ਕੁਛ ਯਤਨ ਨ ਜਾਣਿਓ, ਹੋਣ ਪਕਾਰੂ ਮਿਲ ਮਤ ਠਾਣਿਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਜਾ ਭੀਮ ਚੰਦ ਬਹੁਤ ਹੀ ਜ਼ਿਆਦਾ ਬੇਵਸ ਹੈ, ਉਹਦਾ ਕੋਈ ਯਤਨ ਚੱਲਦਾ ਨਹੀਂ ਹੈ। ਆਖਰਕਾਰ ਸੋਚਾਂ ਵਿਚਾਰਾਂ ਕਰਨ ਤੋਂ ਬਾਅਦ ਰਾਜੇ ਭੀਮ ਚੰਦ ਨੇ ਇਹੀ ਮਨ ਦੇ ਵਿੱਚ ਪੱਕਾ ਇਰਾਦਾ ਧਾਰਨ ਕੀਤਾ ਕਿ ਮੈਨੂੰ ਚਾਹੀਦਾ ਕਿ ਤੁਰਕਾਂ ਦੀ ਇਮਦਾਦ ਲਵਾਂ। ਸਭ ਰਾਜਨ ਨੀ ਕੀ ਮਨ ਮਾਨੀ, ਲੇ ਕਰ ਤਨ ਗਣ ਤਿਆਰੀ ਠਾਨੀ। ਬਾਕੀ ਦੇ ਸਾਰੇ ਪਹਾੜੀ ਰਾਜਿਆਂ ਦੀ ਵੀ ਇਸ ਨੇ ਸਲਾਹ ਲਈ ਹੈ ਕਿ ਮੈਂ ਚਾਹੁੰਦਾ ਹਾਂ ਕਿ ਤੁਰਕਾਂ ਦੀ ਮਦਦ ਲਈ ਜਾਵੇ। ਸਾਰਿਆਂ ਨੇ ਇਸ ਗੱਲ ਦੇ ਵਿੱਚ ਸਹਿਮਤੀ ਪ੍ਰਗਟ ਕੀਤੀ ਤੇ ਫਿਰ ਬਹੁਤਾ ਸਾਰਾ ਧਨ ਲੈ ਕੇ ਇਹਨੇ ਜਾਣ ਦੀ ਤਿਆਰੀ ਕੀਤੀ। ਭੀਮ ਚੰਦ ਕਹਿ ਲੂਰੀਆ, ਲੀਨ ਹੰਡੂਰੀ ਨਾਲ, ਕਰੇ ਕੂਚ ਦਰ ਕੂਚ ਕੋ ਦਿੱਲੀ ਗਏ ਉਤਾਲ। ਉਸ ਵੇਲੇ ਕਹਿਲੂਰ ਰਿਆਸਤ ਦੇ ਮਾਲਕ ਰਾਜੇ ਭੀਮ ਚੰਦ ਨੇ ਹੰਡੂਰੀਆ ਰਿਆਸਤ ਦੇ ਮਾਲਕ ਰਾਜੇ ਨੂੰ ਆਪਣੇ ਨਾਲ ਲਿਆ ਹੈ ਤੇ ਦੋਵੇਂ ਰਾਜੇ ਫਿਰ ਕੂਚ ਕਰਦੇ ਹੋਏ, ਮੰਜ਼ਲਾਂ ਨੂੰ ਪੜਾਵਾਂ ਨੂੰ ਕਰਦੇ ਹੋਏ ਆਖਰਕਾਰ ਦਿੱਲੀ ਪਹੁੰਚੇ।
ਦੇ ਕਰ ਪੇਟ ਬਹੁਤ ਬਿਦਨਾਨਾ,
ਗਰੀਬ ਨਿਵਾਈ ਸਲਾਮ ਬਖਾਨਾ। ਭੇਟਾ ਦੇ ਕੇ ਬਹੁਤ ਪ੍ਰਕਾਰ ਦੇ ਨਾਲ ਦਿੱਲੀ ਦੇ ਸੂਬੇ ਨੂੰ ਜਾ ਕੇ ਦੋਵੇਂ ਰਾਜੇ ਮਿਲੇ ਨੇ। ਉਸ ਵੇਲੇ ਦੋਵਾਂ ਨੇ ਆਪਣੀਆਂ ਤੌਣਾ ਚੁਕਾਈਆਂ ਤੇ ਸਲਾਮ ਅਦਾ ਕੀਤੇ। ਮਿਲ ਸੂਬੇ ਸੰਗ ਅਰਜ ਗੁਜ਼ਾਰੀ, ਇੱਕ ਹਜ਼ਰਤ ਹੈ ਓਟ ਹਮਾਰੀ। ਦਿੱਲੀ ਦੇ ਸੂਬੇ ਨੂੰ ਰਾਜਾ ਭੀਮ ਚੰਦ ਤੇ ਹੰਡੂਰੀਆ ਰਸਤ ਦਾ ਮਾਲਕ ਦੋਵੇਂ ਕਹਿੰਦੇ ਨੇ ਇੱਕ ਹਜ਼ਰਤ ਹੈ ਓਟ ਹਮਾਰੀ, ਭਾਵ ਕੇ ਇੱਕੋ ਤੇ ਇੱਕ ਸਿਰਫ ਤੇ ਸਿਰਫ ਸਾਨੂੰ ਬਾਦਸ਼ਾਹ ਔਰੰਗਜ਼ੇਬ ਦਾ ਹੀ ਆਸਰਾ ਹੈ। ਬਹੁ ਸੰਮਤ ਬੀਤੇ ਚੜ ਗਇਓ, ਆਪਣੇ ਥਾਨ ਤੁਮੇ ਕਰ ਦਿਓ। ਰਾਜਾ ਭੀਮ ਚੰਦ ਕਹਿੰਦਾ ਕਿ ਬਹੁਤੇ ਵਰੇ ਬਤੀਤ ਹੋ ਗਏ ਨੇ, ਆਪ ਤੇ ਬਾਦਸ਼ਾਹ ਔਰੰਗਜ਼ੇਬ ਦੱਖਣ ਦੀ ਮੁਹਿੰਮ ਦੇ ਉੱਤੇ ਪਹੁੰਚਿਆ ਹੋਇਆ, ਪਰ ਆਪਣੀ ਜਗ੍ਹਾ ਦੇ ਉੱਤੇ ਰਾਜਸੀ ਕੰਮਾਂ ਨੂੰ ਸਾਂਭਣ ਦੇ ਵਾਸਤੇ ਉਹਨੇ ਸੂਬਾ ਜੀ ਤੁਹਾਨੂੰ ਨਿਯੁਕਤ ਕੀਤਾ। ਯਾ ਤੇ ਹਮਰੇ ਹੋ ਰਖਵਾਰੇ, ਜ਼ੋਰ ਜ਼ੁਲਮ ਜੋ ਕਰੇ ਨਿਵਾਰੇ। ਇਸ ਕਰਕੇ ਬਾਦਸ਼ਾਹ ਦੀ ਜਗ੍ਹਾ ਦੇ ਉੱਤੇ ਹੁਣ ਤੁਸੀਂ ਹੀ ਸਾਡੇ ਰਾਖੇ ਤੇ ਮਦਦਗਾਰ ਬਣਨਾ ਹੈ। ਜ਼ੋਰ ਜ਼ੁਲਮ ਕੋ ਕਰੋ ਨਿਵਾਰੋ, ਭਾਵ ਕੇ ਜਿਹੜਾ ਗੁਰੂ ਦੇ ਵੱਲੋਂ ਸਾਡੇ ਉੱਤੇ ਜ਼ੋਰ ਤੇ ਜ਼ੁਲਮ ਹੋ ਰਿਹਾ ਉਸ ਨੂੰ ਤੁਸੀਂ ਦੂਰ ਕਰੋ।
ਆਗੇ ਤੁਮ ਹਿਮਾਇਤ ਕਰੀ, 10,000 ਸੈਨਾ ਬਲ ਭਰੀ।
ਰਾਜਾ ਭੀਮ ਚੰਦ ਕਹਿੰਦਾ ਸੂਬੇ ਨੂੰ ਕਿ ਤੁਸੀਂ ਪਹਿਲਾਂ ਵੀ ਸਾਡੀ ਹਿਮਾਇਤ ਕੀਤੀ ਸੀ, ਮਦਦ ਕੀਤੀ ਸੀ ਕਿ 10,000 ਆਪਣੀ ਸੈਨਾ ਬਲਕਾਰੀ ਸਾਡੀ ਸਹਾਇਤਾ ਦੇ ਵਾਸਤੇ ਕੱਲੀ ਸੀ।
ਪਾਠੀ ਉਪਰਾਲਾ ਕੀਨ ਹਮਾਰਾ, ਮਚਿਓ ਯੁੱਧ ਦਾਰੁਣ ਤਿਸ ਬਾਰਾ।
ਸੂਬਾ ਜੀ ਤੁਸੀਂ ਵੱਡਾ ਉਪਰਾਲਾ ਕਰਕੇ, ਵੱਡਾ ਯਤਨ ਕਰਕੇ ਆਪਣੀ ਫੌਜ ਨੂੰ ਕੱਲਿਆ, ਜਿਸ ਫੌਜ ਨੂੰ ਨਾਲ ਲੈ ਕੇ ਅਸੀਂ ਬਹੁਤ ਭਿਆਨਕ ਗੁਰੂ ਦੇ ਨਾਲ ਜੰਗ ਲੜਿਆ।
ਪੁਣ ਸਿਰਾਂਦ ਕੋ ਸੂਬਾ ਗਇਓ, ਲੜ ਕਰ ਗੁਰ ਸਰਤਾ ਤਟ ਲਇਓ।
ਇਸ ਤੋਂ ਬਾਅਦ ਕਹਿੰਦਾ ਕਿ ਜਿਹੜਾ ਸਰਹੰਦ ਦਾ ਸੂਬਾ ਹੈ ਉਹ ਵੀ ਆਪਣੀ ਫੌਜ ਨੂੰ ਲੈ ਕੇ ਸਾਡੀ ਮਦਦ ਦੇ ਵਾਸਤੇ ਪਹੁੰਚਿਆ ਸੀ। ਉਸ ਵੇਲੇ ਯੁੱਧ ਲੜਿਆ ਗਿਆ ਤੇ ਗੁਰੂ ਦਰਿਆ ਤੋਂ ਪਾਰ ਚਲਿਆ ਗਿਆ ਸੀ।
ਸੁਣ ਸੂਬੇ ਗਿਰ ਪਤ ਸਮਝ ਆਏ, ਸ਼ਾਹ ਨਿਕਟ ਗਮਨੋ ਬਨ ਆਏ।
ਰਾਜੇ ਭੀਮ ਚੰਦ ਨੇ ਇਸ ਤਰ੍ਹਾਂ ਦੀਆਂ ਗੱਲਾਂ ਦਿੱਲੀ ਦੇ ਸੂਬੇ ਨੂੰ ਆਖਿਆ ਕਿ ਹੁਣ ਤੁਸੀਂ ਦੁਬਾਰਾ ਆਪਣੀ ਵੱਡੀ ਫੌਜ ਦੀ ਸਾਨੂੰ ਮਦਦ ਦਿਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਜੇ ਦੀਆਂ ਗੱਲਾਂ ਨੂੰ ਦਿੱਲੀ ਦੇ ਸੂਬੇ ਨੇ ਸੁਣਿਆ ਤੇ ਫੇਰ ਉਸਨੇ ਸਮਝਾਇਆ। ਕਹਿੰਦਾ ਸ਼ਾਹ ਨਿਕਟ ਗਮਨੋ ਬਨ ਆਏ। ਰਾਜੇ ਭੀਮ ਚੰਦ ਨੂੰ ਕਹਿੰਦਾ ਦਿੱਲੀ ਦਾ ਸੂਬਾ ਕਿ ਤੁਹਾਨੂੰ ਚਾਹੀਦਾ ਕਿ ਬਾਦਸ਼ਾਹ ਔਰੰਗਜ਼ੇਬ ਦੇ ਕੋਲ ਹੀ ਆਪਣੀ ਪੁਕਾਰ ਜਾ ਕੇ ਕਰੋ, ਕਿਉਂਕਿ ਉਹਦੇ ਹੁਕਮ ਤੋਂ ਬਗੈਰ ਮੈਂ ਤੁਹਾਡੀ ਕੋਈ ਵੀ ਮਦਦ ਕਰ ਨਹੀਂ ਸਕਦਾ। ਕਿਉਂਕਿ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦਾ ਜ਼ਿਕਰ ਆਇਆ ਕਿ ਜਿਹੜੀ ਪਹਿਲੀ ਮਦਦ ਦਿੱਤੀ ਸੀ ਪਹਾੜੀ ਰਾਜਿਆਂ ਦੀ ਹਿਮਾਇਤ ਦੇ ਵਾਸਤੇ, ਜਿਹੜੀ ਪਹਿਲਾਂ ਫੌਜ ਭੇਜੀ ਸੀ ਉਹ ਵੀ ਬਾਦਸ਼ਾਹ ਦੇ ਹੁਕਮ ਦੇ ਨਾਲ ਹੀ ਭੇਜੀ ਗਈ ਸੀ। ਇਸ ਕਰਕੇ ਦਿੱਲੀ ਦਾ ਸੂਬਾ ਕਹਿੰਦਾ ਚੰਗਾ ਇਹ ਹੋਵੇਗਾ ਕਿ ਤੁਸੀਂ ਬਾਦਸ਼ਾਹ ਨੂੰ ਹੀ ਪਹਿਲਾਂ ਜਾ ਕੇ ਮਿਲ ਲਓ ਤੇ ਜਿਹੜੀ ਸਹਾਇਤਾ ਦੀ ਮੰਗ ਤੁਸੀਂ ਮੇਰੇ ਤੋਂ ਕਰ ਰਹੇ ਹੋ ਉਹ ਜਾ ਕੇ ਬਾਦਸ਼ਾਹ ਤੋਂ ਕਰੋ।
ਮੈਂ ਲਿਖ ਪਠੋ ਸਕਲ ਅਹਿਵਾਲ, ਜ਼ੁਲਮ ਤੁਮ ਪਰ ਹੋਤ ਕਮਾਲ।
ਦਿੱਲੀ ਦਾ ਸੂਬਾ ਰਾਜੇ ਭੀਮ ਚੰਦ ਨੂੰ ਕਹਿੰਦਾ ਕਿ ਮੈਂ ਇੰਨੀ ਜ਼ਰੂਰ ਤੁਹਾਡੀ ਮਦਦ ਕਰ ਸਕਦਾ ਹਾਂ ਕਿ ਸਾਰੇ ਦਾ ਸਾਰਾ ਤੁਹਾਡਾ ਜਿਹੜਾ ਹਾਲ ਹੈ ਉਹ ਲਿਖ ਕੇ ਬਾਦਸ਼ਾਹ ਦੇ ਕੋਲ ਭੇਜ ਦੇਵਾਂਗਾ ਕਿ ਵਾਕਿਆ ਹੀ ਪਹਾੜੀ ਰਾਜਿਆਂ ਦੇ ਨਾਲ ਬਹੁਤ ਵੱਡਾ ਕਮਾਲ ਦਾ ਜ਼ੁਲਮ ਹੋ ਰਿਹਾ।
ਤੈ ਤੇ ਹੁਕਮ ਲਿਓ ਬਹੁ ਦਲ ਕੋ, ਲਓ ਬਹੁਰ ਹੀਰੋ ਰਿਪ ਬਲ ਕੋ।
ਦਿੱਲੀ ਦਾ ਸੂਬਾ ਕਹਿੰਦਾ ਕਿ ਉੱਥੋਂ ਜਾ ਕੇ ਬਾਦਸ਼ਾਹ ਤੋਂ ਬਹੁਤੇ ਸਾਰੇ ਦਲ ਦਾ ਹੁਕਮ ਹਾਸਲ ਕਰੋ ਤੇ ਫਿਰ ਬਾਦਸ਼ਾਹ ਦੇ ਹੁਕਮ ਦੇ ਨਾਲ ਦਲ ਫੌਜ ਚੜ ਕੇ ਜਾਵੇਗੀ, ਫਿਰ ਵੱਡਾ ਵੈਰੀ ਦੇ ਉੱਤੇ ਹੱਲਾ ਕਰਿਓ ਤੇ ਗੁਰੂ ਦੇ ਉੱਤੇ ਜਿੱਤ ਦੀ ਪ੍ਰਾਪਤੀ ਕਰਿਓ।
ਨੇਕ ਸਲਾਹ ਜਾਣ ਤਬ ਰਾਜੇ, ਮਿਲੇ ਸ਼ਾਹ ਬਿਨ ਬਣੇ ਨਾ ਕਾਜੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸੂਬੇ ਨੇ ਇਸ ਤਰ੍ਹਾਂ ਦੀ ਗੱਲ ਆਖੀ ਹੈ ਤੇ ਇਹਨਾਂ ਦੋਵਾਂ ਰਾਜਿਆਂ ਨੇ ਰਾਜੇ ਭੀਮ ਚੰਦ ਨੇ ਵੀ ਇਸ ਗੱਲ ਨੂੰ ਨੇਕ ਸਲਾਹ ਸਮਝਿਆ ਹੈ ਤੇ ਫਿਰ ਇਹਨਾਂ ਦੋਵਾਂ ਰਾਜਿਆਂ ਨੇ ਵਿਚਾਰ ਕੀਤੀ ਹੈ ਮਿਲੇ ਸ਼ਾਹ ਬਿਨ ਬਣੇ ਨਾ ਕਾਜੇ ਭਾਵ ਕੇ ਜਿੰਨਾ ਚਿਰ ਬਾਦਸ਼ਾਹ ਔਰੰਗਜ਼ੇਬ ਨੂੰ ਜਾ ਕੇ ਨਹੀਂ ਮਿਲਿਆ ਜਾਂਦਾ ਓਨਾ ਚਿਰ ਸਾਡਾ ਕੰਮ ਸੌਰਨਾ ਨੇ
ਸੂਬੇ ਤੇ ਅਹਿਵਾਲ ਲਿਖਾਇਓ ਨਿਜ ਪਹੁੰਚਣ ਤੇ ਪ੍ਰਥਮ ਪਠਾਇਓ
ਸੂਬੇ ਨੂੰ ਆਖ ਕੇ ਆਪਣਾ ਸਾਰਾ ਦਾ ਸਾਰਾ ਹਾਲ ਲਿਖਵਾਇਆ ਹੈ ਤੇ ਉਸ ਚਿੱਠੀ ਨੂੰ ਆਪਣੇ ਪਹੁੰਚਣ ਤੋਂ ਪਹਿਲਾਂ ਹੀ ਰਾਜੇ ਭੀਮ ਚੰਦ ਨੇ ਦੱਖਣ ਦੇ ਵਿੱਚ ਪਹੁੰਚਾ ਦਿੱਤਾ
ਦੁਰਗ ਗੋਲ ਕੁੰਡਾ ਵੱਡ ਜਹਾਂ ਲੜ ਤੈਨ ਰੰਗਾ ਬਾਸਿਓ ਤਹਾਂ
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਗੋਲ ਕੁੰਡਾ ਦੱਖਣ ਦੇ ਵਿੱਚ ਹੈ ਉਸ ਕਿਲੇ ਨੂੰ ਜਿੱਤਣ ਦੇ ਵਾਸਤੇ ਔਰੰਗਜ਼ੇਬ ਬੜਿਆਂ ਸਾਲਾਂ ਤੋਂ ਉੱਥੇ ਰੁਕਿਆ ਹੋਇਆ ਸੀ
ਨੌਵੇਂ ਪਾਤਸ਼ਾਹ ਕੇ ਸਾਥ ਕਰੀ ਅਵਗਿਆ ਦਿੱਲੀ ਨਾਥ
ਨੌਵੇਂ ਪਾਤਸ਼ਾਹ ਭਾਵ ਕੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਨਾਲ ਇਸ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਨੇ ਬੜਾ ਅਨਿਆਂ ਕੀਤਾ ਸੀ ਭਾਵ ਕੇ ਬਹੁਤ ਵੱਡੀ ਅਵਗਿਆ ਕੀਤੀ ਸੀ
ਤਬ ਕੋ ਨਹੀਂ ਬਸਨਪੁਰ ਪਾਇਓ ਮਿਸ ਮੁਹਿੰਮ ਲੈ ਦੱਖਣ ਤਾਇਓ
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਸ਼ਹੀਦ ਕਰਵਾਇਆ ਸੀ ਇਸ ਔਰੰਗਜ਼ੇਬ ਬਾਦਸ਼ਾਹ ਨੇ ਇਸ ਕਰਕੇ ਉਸੇ ਦਿਨ ਤੋਂ ਬਾਅਦ ਇਹ ਦਿੱਲੀ ਦੇ ਵਿੱਚ ਨਹੀਂ ਵਸ ਸਕਿਆ ਮਿਸ ਮੁਹਿੰਮ ਲੈ ਦੱਖਣ ਤਾਇਓ ਭਾਵ ਕੇ ਜੰਗ ਦਾ ਬਹਾਨਾ ਕਰਕੇ ਇਹ ਦੱਖਣ ਦੇ ਵਿੱਚ ਚਲਾ ਗਿਆ ਸੀ ਕੱਲ ਵੀ ਮੈਂ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਮਤੀ ਦਾਸ ਇਸ ਨੂੰ ਆਣ ਕੇ ਡਰਾਇਆ ਕਰਦਾ ਸੀ ਇਸ ਕਰਕੇ ਦਿੱਲੀ ਦੇ ਵਿੱਚ ਜਦੋਂ ਦੇ ਸਤਿਗੁਰੂ ਤੇਗ ਬਹਾਦਰ ਜੀ ਸ਼ਹੀਦ ਹੋਏ ਇਹ ਟਿਕ ਨਹੀਂ ਸਕਿਆ
ਹਠੀ ਬਿਲਾਂਦ ਮੂੜ ਚਵਗਤਾ ਗੁਰਸਨ ਦੇਖੀ ਮਹਾ ਕੁਪਤਾ
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੜਾ ਹਠੀ ਹੈ ਬਹੁਤ ਵੱਡਾ ਹਠੀ ਹੈ ਬੜਾ ਵੱਡਾ ਮੂਰਖ ਹੈ ਇਹ ਜੋ ਬਾਦਸ਼ਾਹ ਔਰੰਗਜ਼ੇਬ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਦੁਆਸ਼ ਰੱਖਣ ਵਾਲਾ ਬੜਾ ਕੁਪੱਤਾ ਹੈ
ਦਿੱਲੀ ਤੇ ਚੜ ਕਰ ਗਿਰਨਾਥ ਗਮਨੇ ਤਬ ਵੰਡ ਤੂਰਨ ਸਾਥ
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦਿੱਲੀ ਤੋਂ ਚੱਲ ਕੇ ਇਹ ਦੋਵੇਂ ਪਹਾੜੀ ਰਾਜੇ ਹੰਡੂਰੀਆ ਤੇ ਰਾਜਾ ਭੀਮ ਚੰਦ ਫਿਰ ਛੇਤੀ ਤੋਂ ਛੇਤੀ ਪਹੁੰਚਣਾ ਚਾਹੁੰਦੇ ਨੇ ਦੱਖਣ ਦੇ ਵਿੱਚ ਗੋਲ ਕੁੰਡਾ
ਕਰੇ ਕੂਚ ਦਰ ਕੂਚ ਹਮੇਸ਼ੂ ਉਲੰਘੇ ਪੰਥ ਅਸ਼ੇਸ਼ ਵਸ਼ੇਸ਼ੂ
ਕੂਚ ਕਰਦੇ ਹੋਏ ਪੜਾਵਾਂ ਨੂੰ ਕਰਦੇ ਹੋਏ ਆਖਰਕਾਰ ਸਾਰਿਆਂ ਰਸਤਿਆਂ ਨੂੰ ਤੈਅ ਕਰ ਗਏ ਤੇ ਪਹੁੰਚ ਗਏ ਦੱਖਣ ਦੇ ਵਿੱਚ
ਪਹੁੰਚ ਤਹਾਂ ਡੇਰਾ ਨਿਜ ਕਾਲਾ ਮਿਲੇ ਉਮਰਾਵਨ ਕਹਿ ਅਹੀ ਵਾਲਾ
ਜਾ ਕੇ ਦੋਵਾਂ ਰਾਜਿਆਂ ਨੇ ਉੱਥੇ ਆਪਣਾ ਡੇਰਾ ਲਾਇਆ ਤੇ ਉੱਥੇ ਜਿਹੜੇ ਰਹਿਣ ਵਾਲੇ ਬਾਦਸ਼ਾਹ ਦੇ ਜਰਨੈਲ ਸਨ ਉਹਨਾਂ ਨੂੰ ਆਪਣਾ ਹਾਲ ਸੁਣਾਇਆ
ਰਿਸ਼ਵਤ ਦੇ ਤਨ ਵਾਸਤੇ ਅਛੇਰੀ ਆਏ ਪੁਕਾਰੋ ਸੁਧ ਦੇਹੋ ਮੇਰੀ
ਜਿਹੜੇ ਨਿਕਟ ਵਰਤੀ ਜਰਨੈਲ ਸਨ ਬਾਦਸ਼ਾਹ ਦੇ ਉਹਨਾਂ ਨੂੰ ਬਹੁਤਾ ਸਾਰਾ ਧਨ ਰਾਜੇ ਭੀਮ ਚੰਦ ਨੇ ਰਿਸ਼ਵਤ ਦੇ ਰੂਪ ਦੇ ਵਿੱਚ ਦਿੱਤਾ ਤੇ ਉਹਨਾਂ ਨੂੰ ਕਹਿੰਦਾ ਕਿ ਅਸੀਂ ਪੁਕਾਰ ਲੈ ਕੇ ਬਾਦਸ਼ਾਹ ਦੇ ਕੋਲ ਪਹੁੰਚੇ ਹਾਂ ਇਸ ਕਰਕੇ ਰਾਜਾ ਭੀਮ ਚੰਦ ਕਹਿੰਦਾ ਕਿ ਸਾਡੇ ਆਉਣ ਦੀ ਖਬਰ ਬਾਦਸ਼ਾਹ ਦੇ ਤੱਕ ਪਹੁੰਚਾ ਦਿਓ
ਬਹੁ ਉਮਰਾਵਣ ਸ਼ਾਹ ਜਨਾਈ ਸ੍ਰੀ ਗੋਬਿੰਦ ਸਿੰਘ ਧੂਮ ਉਠਾਈ
ਉਸ ਵੇਲੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤਿਆਂ ਸਾਰਿਆਂ ਉਮਰਾਵਾਂ ਨੇ ਬਾਦਸ਼ਾਹ ਨੂੰ ਜਾ ਕੇ ਆਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਨੇ ਆਪਣੇ ਇਲਾਕੇ ਦੇ ਵਿੱਚ ਬੜੀ ਧੁੰਮ ਮਚਾਈ ਹੋਈ ਹੈ
ਰਾਜੇ ਵੱਡੇ ਖੇਦ ਕੋ ਪਾਏ ਕਰਨ ਪੁਕਾਰੇ ਹਾਂ ਲੱਗ ਆਏ
ਬਾਦਸ਼ਾਹ ਨੂੰ ਕਹਿੰਦੇ ਨੇ ਕਿ ਵੱਡੇ ਦੁੱਖ ਨੂੰ ਪਾ ਕੇ ਜਿਹੜੇ ਰਿਆਸਤਾਂ ਦੇ ਵੱਡੇ ਰਾਜੇ ਦੋ ਨੇ ਉਹ ਤੁਹਾਡੇ ਕੋਲ ਪੁਕਾਰ ਕਰਨ ਦੇ ਵਾਸਤੇ ਬਾਦਸ਼ਾਹ ਸਲਾਮਤ ਇੱਥੋਂ ਤੱਕ ਆ ਪਹੁੰਚੇ ਨੇ
ਸੁਣ ਕੇ ਸ਼ਾਹ ਬੁਲਾਵਣ ਕੀਨੇ ਗਏ ਨਿਕਟ ਪੇਟਾ ਗਨ ਦਿਨ।
ਜਦੋਂ ਉਮਰਾਵਾਂ ਨੇ ਬਾਦਸ਼ਾਹ ਨੂੰ ਖਬਰ ਦਿੱਤੀ ਹੈ ਤੇ ਫਿਰ ਬਾਦਸ਼ਾਹ ਨੇ ਹੁਕਮ ਕਰਕੇ ਇਹਨਾਂ ਦੋਵਾਂ ਪਹਾੜੀ ਰਾਜਿਆਂ ਨੂੰ ਆਪਣੇ ਕੋਲ ਬੁਲਾਇਆ। ਇਹਨਾਂ ਦੋਵਾਂ ਰਾਜਿਆਂ ਨੇ ਨਾਲੇ ਸਲਾਮ ਅਦਾ ਕੀਤੀ ਤੇ ਨਾਲੇ ਭੇਟਾ ਅਰਪਣ ਕੀਤੀ।
ਠਾਂਡੇ ਹੱਥ ਜੋਰ ਕਰ ਰਹੇ ਬੂਝੇ ਸਭ ਬਿਰਤਾਂਤ ਤਬ ਕਹੇ।
ਹੱਥ ਜੋੜ ਕੇ ਬਾਦਸ਼ਾਹ ਦੇ ਅੱਗੇ ਖਲੋਤੇ ਜਦੋਂ ਉਸਨੇ ਪੁੱਛਿਆ ਤੇ ਫਿਰ ਇਹਨਾਂ ਨੇ ਬਿਰਤਾਂਤ ਆਪਣਾ ਕਹਿਣਾ ਸ਼ੁਰੂ ਕੀਤਾ।
ਦੇਸ਼ ਨ ਬਸਣ ਦੇਤ ਦਲ ਕੀਨੋ ਗੁਰੂ ਨ ਡਰ ਕੀਆ ਤ੍ਰਾਸ ਨ ਚੀਨੋ।
ਕਹਿੰਦੇ ਨੇ ਕਿ ਸਾਡਿਆਂ ਦੇਸ਼ਾਂ ਦੇ ਵਿੱਚ ਗੁਰੂ ਸਾਨੂੰ ਵਸਣ ਨਹੀਂ ਦਿੰਦਾ। ਉਹਨੇ ਬਹੁਤੀ ਸਾਰੀ ਫੌਜ ਇਕੱਤਰ ਕੀਤੀ ਹੋਈ ਹੈ। ਕਹਿੰਦੇ ਨੇ ਕਿ ਗੁਰੂ ਬੜਾ ਨਿਡਰ ਹੈ, ਉਹ ਕਿਸੇ ਦੇ ਡਰ ਨੂੰ ਰੱਤੀ ਭਰ ਵੀ ਧਾਰਨ ਨਹੀਂ ਕਰਦਾ।
ਸਦਾ ਜੰਗ ਕੇ ਸੰਗ ਸਨੇਹੂ ਹਮ ਸਨ ਠਾਣਤ ਬੈਰ ਅਸ਼ੇਹੂ।
ਹੇ ਬਾਦਸ਼ਾਹ ਸਲਾਮਤ, ਉਹ ਸਦਾ ਜੰਗ ਕਰਨ ਦੇ ਲਈ ਤਿਆਰ ਹੀ ਰਹਿੰਦਾ ਹੈ, ਸਾਡੇ ਨਾਲ ਉਹ ਬਹੁਤ ਜ਼ਿਆਦਾ ਵੈਰ ਕਰਦਾ।
ਸੋਹਣੇ ਅਵਰੰਗ ਬੂਝੋ ਫੇਰ ਕਿਉਂ ਤੁਮ ਸੰਗ ਗੁਰੂ ਕੋ ਬੈਰ।
ਜਦੋਂ ਰਾਜੇ ਭੀਮ ਚੰਦ ਨੇ ਆਖਿਆ ਬੜਾ ਵੈਰ ਕਰਦਾ, ਉਸ ਵੇਲੇ ਪੁੱਛਿਆ ਔਰੰਗਜ਼ੇਬ ਬਾਦਸ਼ਾਹ ਨੇ, ਕਹਿੰਦਾ ਕਿਉਂ ਤੁਮ ਸੰਗ ਗੁਰੂ ਕੋ ਬੈਰ, ਭਾਵ ਕੇ ਗੁਰੂ ਦਾ ਤੁਹਾਡੇ ਨਾਲ ਕੀ ਵੈਰ ਹੈ।
ਸੈਨਾ ਦੀਰਗ ਪ੍ਰਥਮ ਪਠਾਈ ਤਉ ਨ ਤੁਮਰੀ ਰਾਰ ਮਿਟਾਈ।
ਬਾਦਸ਼ਾਹ ਥੋੜਾ ਜਿਹਾ ਖਿੱਚ ਕੇ ਕਹਿੰਦਾ ਕਿ ਸੈਨਾ ਬਹੁਤ ਵੱਡੀ ਮੈਂ ਪਹਿਲਾਂ ਵੀ ਤੁਹਾਡੀ ਮਦਦ ਦੇ ਵਾਸਤੇ ਭੇਜੀ ਸੀ, ਪਰ ਅਜੇ ਤੱਕ ਵੀ ਤੁਹਾਡੀ ਜਿਹੜੀ ਲੜਾਈ ਹੈ ਉਹ ਮਿਟੀ ਕਿਉਂ ਨਹੀਂ।
ਗੁਰ ਟਿਗ ਰਾਜ ਦੇਸ਼ ਕਿਛ ਨਾਹੀ ਕਹਾਂ ਦੇਤ ਲਸ਼ਕਰ ਰੱਖ ਪਾਹੀ।
ਬਾਦਸ਼ਾਹ ਰਾਜੇ ਭੀਮ ਚੰਦ ਨੂੰ ਕਹਿੰਦਾ ਕਿ ਗੁਰੂ ਦੇ ਕੋਲ ਨਾ ਤੇ ਕੋਈ ਰਾਜ ਹੈ ਤੇ ਨਾ ਹੀ ਕਿਸੇ ਦੇਸ਼ ਦਾ ਉਹ ਰਾਜਾ ਹੈ, ਇਸ ਕਰਕੇ ਤੁਸੀਂ ਕਹਿੰਦੇ ਹੋ ਫੌਜ ਰੱਖਦਾ ਹੈ। ਕਹਾਂ ਦੇਤ ਲਸ਼ਕਰ ਰੱਖ ਪਾਹੀ, ਜਿਹੜੀ ਫੌਜ ਉਹ ਰੱਖਦਾ ਉਹਨੂੰ ਪੈਸੇ ਤਨਖਾਹਾਂ ਉਹ ਕਿੱਥੋਂ ਅਦਾ ਕਰਦਾ।
ਜਥਾ ਬਿਰਤਾਂਤ ਛੋਰ ਤੇ ਸਾਰੋ ਅਬ ਤੁਮ ਮੋਹਿ ਸਮੀਪ ਉਚਾਰੋ।
ਬਾਦਸ਼ਾਹ ਔਰੰਗਜ਼ੇਬ ਕਹਿੰਦਾ ਕਿ ਸਾਰੇ ਦਾ ਸਾਰਾ ਜਿਹੜਾ ਬਿਰਤਾਂਤ ਹੈ ਉਹ ਤੁਸੀਂ ਵਿਸਥਾਰ ਦੇ ਨਾਲ ਖੋਲ ਕੇ ਜਰਾ ਦੱਸੋ ਤਾਂ ਕਿ ਮੈਨੂੰ ਪੂਰੇ ਤਰੀਕੇ ਦੇ ਨਾਲ ਸਮਝ ਲੱਗੇ।
ਸੁਣ ਕਰ ਜੋਰਤ ਕਥਾ ਬਖਾਨੀ ਜਿਮ ਬੀਤੀ ਨਿਜ ਸੰਗ ਕਹਾਣੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਬਾਦਸ਼ਾਹ ਨੇ ਐਸਾ ਹੁਕਮ ਕੀਤਾ ਤੇ ਫਿਰ ਰਾਜੇ ਭੀਮ ਚੰਦ ਨੇ ਸਾਰੀ ਦੀ ਸਾਰੀ ਕਥਾ ਬਿਆਨ ਕਰਨੀ ਸ਼ੁਰੂ ਕੀਤੀ ਹੈ ਕਿ ਜਿਸ ਤਰੀਕੇ ਦੇ ਨਾਲ ਸਾਰੀ ਦੀ ਸਾਰੀ ਕਹਾਣੀ ਵਾਪਰੀ।
ਗੁਰ ਕੋ ਪਿਤਾ ਮੋਲ ਲੇ ਥਾਨ ਤਾਂ ਬਸਾਵਣ ਕਰ ਨਰ ਆਣ।
ਰਾਜਾ ਭੀਮ ਚੰਦ ਕਹਿੰਦਾ ਕਿ ਗੁਰੂ ਗੋਬਿੰਦ ਦੇ ਜਿਹੜੇ ਪਿਤਾ ਸਨ ਭਾਵ ਕੇ ਤੇਗ ਬਹਾਦਰ ਜੀ, ਉਹਨਾਂ ਨੇ ਇਸ ਜਗ੍ਹਾ ਨੂੰ ਮੁੱਲ ਖਰੀਦਿਆ ਤੇ ਉਸ ਜਗ੍ਹਾ ਦੇ ਉੱਤੇ ਆਪਣੀ ਇੱਕ ਨਵੀਂ ਪੁਰੀ ਦਾ ਨਿਰਮਾਣ ਕੀਤਾ। ਕਿਉਂਕਿ ਇਤਿਹਾਸ ਦੇ ਵਿੱਚ ਐਸਾ ਜ਼ਿਕਰ ਆਉਂਦਾ ਹੈ ਕਿ ਮਾਖੋਵਾਲ ਦਾ ਥੇ ਸੀ ਜਿੱਥੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ, ਸਤਿਗੁਰੂ ਤੇਗ ਬਹਾਦਰ ਜੀ ਨੇ ਆਨੰਦਪੁਰ ਨਗਰੀ ਦਾ ਨਿਰਮਾਣ ਕੀਤਾ। ਰਾਜਾ ਭੀਮ ਚੰਦ ਕਹਿੰਦਾ ਕਿ ਆਨੰਦਪੁਰ ਨਗਰੀ ਇਹਨਾਂ ਦੇ ਪਿਤਾ ਨੇ ਉੱਥੇ ਵਸਾਈ।
ਪੁਰ ਬਸਾਏ ਪੂਰਬ ਚਲ ਗਏ ਉਤਹੀ ਪਟਨੇ ਜਨਮਏ।
ਰਾਜਾ ਭੀਮ ਚੰਦ ਕਹਿੰਦਾ ਕਿ ਆਨੰਦਪੁਰ ਨਗਰੀ ਨੂੰ ਵਸਾ ਕੇ ਫਿਰ ਇਹਨਾਂ ਦੇ ਪਿਤਾ ਤੇਗ ਬਹਾਦਰ ਜੀ ਉਥੋਂ ਚਲੇ ਗਏ ਤੇ ਕਹਿੰਦਾ ਕਿ ਪਟਨੇ ਨਗਰ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਜਿਹੜੇ ਕਿ ਇਸ ਵੇਲੇ ਗੁਰਗੱਦੀ ਦੇ ਉੱਤੇ ਗੋਬਿੰਦ ਸਿੰਘ ਜੀ ਬੈਠੇ ਹੋਏ ਨੇ।
ਸੋ ਤੋ ਸੁਰਗ ਬਾਸ ਜਬ ਪਏ ਬੈਲਗ ਮੈਂ ਇਤ ਕੋ ਗੁਰ ਆਏ।
ਰਾਜਾ ਭੀਮ ਚੰਦ ਕਹਿੰਦਾ ਕਿ ਤੁਸੀਂ ਉਸ ਨੂੰ ਦੰਡ ਦੇ ਕੇ ਮਾਰ ਦਿੱਤਾ, ਇਸ ਕਰਕੇ ਉਹ ਤੇ ਮਰ ਗਏ, ਪਰ ਉਹਨਾਂ ਦੇ ਮਰਨ ਤੋਂ ਬਾਅਦ ਇਹਨਾਂ ਦੀ ਅਜੇ ਛੋਟੀ ਹੀ ਉਮਰ ਸੀ ਜਦੋਂ ਇਹ ਆਨੰਦਪੁਰ ਨਗਰ ਦੇ ਵਿੱਚ ਆ ਗਏ।
ਬਸ ਕਰ ਕਛ ਤਨ ਸੁਰਤ ਸੰਭਾਰੀ ਰੱਖੇ ਚਾਕਰ ਆਯਦ ਤਾਰੀ।
ਰਾਜਾ ਭੀਮ ਚੰਦ ਕਹਿੰਦਾ ਕਿ ਇਹਨਾਂ ਨੇ ਥੋੜਾ ਚਿਰ ਤੇ ਆਨੰਦਪੁਰ ਨਗਰੀ ਦੇ ਵਿਚ ਵਸੇਬਾ ਕੀਤਾ, ਪਰ ਜਦੋਂ ਹੀ ਇਹਨਾਂ ਨੇ ਹੋਸ਼ ਸੰਭਾਲੀ ਤੇ ਇਹਨਾਂ ਨੇ ਆਪਣੇ ਕੋਲ ਸ਼ਸਤਰਧਾਰੀ ਯੋਧਿਆਂ ਨੂੰ ਰੱਖਣਾ ਸ਼ੁਰੂ ਕਰ ਦਿੱਤਾ।
ਗ੍ਰਾਮਣ ਮੈਂ ਅਖੇਰ ਕੋ ਜਾਏ ਦੇਖਾ ਖੇਤੀ ਉਜਾਰ ਸੋ ਥਾਏ।
ਕਹਿੰਦਾ ਕਿ ਜਦੋਂ ਦੀ ਇਹਨਾਂ ਨੇ ਹੋਸ਼ ਸੰਭਾਲੀ ਹੈ, ਇਹਨਾਂ ਨੇ ਫੌਜਾਂ ਰੱਖਣੀਆਂ ਸ਼ੁਰੂ ਕਰ ਦਿੱਤੀਆਂ ਨੇ, ਫਿਰ ਇਹ ਸ਼ਿਕਾਰ ਖੇਡਣ ਦੇ ਵਾਸਤੇ ਜਾਂਦੇ ਰਹੇ, ਬਹੁਤੀਆਂ ਸਾਰੀਆਂ ਖੇਤੀਆਂ ਦਾ ਇਹਨਾਂ ਨੇ ਉਜਾੜਾ ਕੀਤਾ।
ਤਬ ਹਮਨੇ ਮਿਲ ਦੀਨ ਸਜ਼ੋਰ ਗਮਣਿਓ ਸ਼ਾਰ ਮੋਰ ਕੀ ਔਰ।
ਸਾਰੀ ਦੀ ਸਾਰੀ ਵਿਥਿਆ ਸੁਣਾ ਰਿਹਾ ਰਾਜਾ ਭੀਮ ਚੰਦ। ਕਹਿੰਦਾ ਕਿ ਜਦੋਂ ਇਹਨਾਂ ਨੇ ਬਹੁਤਾ ਜ਼ਿਆਦਾ ਉਜਾੜਾ ਸ਼ੁਰੂ ਕੀਤਾ, ਉਸ ਵੇਲੇ ਅਸੀਂ ਰਾਜਾ ਨੇ ਮਿਲ ਕੇ ਫਿਰ ਬਹੁਤ ਜ਼ਿਆਦਾ ਜ਼ੋਰ ਪਾਇਆ। ਗਮਣਿਓ ਸਾਰ ਮੌਰ ਕੀ ਔਰ। ਤੇ ਕਹਿੰਦਾ ਕਿ ਉਸ ਵੇਲੇ ਇਹ ਗੁਰੂ ਗੋਬਿੰਦ ਸਿੰਘ ਆਨੰਦਪੁਰ ਨਗਰੀ ਨੂੰ ਛੱਡ ਕੇ ਸਾਰ ਮੌਰ ਦੇ ਵੱਲ ਚਲਿਆ ਗਿਆ, ਭਾਵ ਕੇ ਪੌਂਟੇ ਦੇ ਵੱਲ।
ਤੈ ਪੀ ਪਹੁੰਚੇ ਧੂਮ ਉਠਾਈ ਰਾਮ ਰਾਏ ਕੇ ਨਰ ਸਮੁਦਾਈ।
ਪਰ ਕਹਿੰਦੇ ਨੇ ਕਿ ਉੱਥੇ ਜਾ ਕੇ ਵੀ ਇਸ ਨੇ ਆਪਣੇ ਉਪਦਰਵ ਨੂੰ ਕੰਮ ਨਹੀਂ ਕੀਤਾ, ਉੱਥੇ ਵੀ ਬਹੁਤ ਜ਼ਿਆਦਾ ਧੂਮ ਮਚਾਈ ਤੇ ਰਾਮ ਰਾਏ ਦੇ ਨਾਲ ਇਹਨੇ ਵੈਰ ਸਹਿਣਿਆ।
ਹੋਤੇ ਮਸੰਦ ਮਾਰ ਸਭ ਦੇਨੇ ਰਾਜਨ ਸੰਗ ਬਖੇਰਾ ਕਿਨੇ।
ਰਾਮ ਰਾਏ ਦੇ ਬਹੁਤੇ ਸਾਰੇ ਮਸੰਦਾਂ ਨੂੰ ਇਸ ਗੁਰੂ ਨੇ ਉੱਥੇ ਜਾ ਕੇ ਮਾਰ ਦਿੱਤਾ। ਇਸ ਤੋਂ ਇਲਾਵਾ ਜਿੰਨੇ ਵੀ ਪਹਾੜੀ ਰਾਜੇ ਸਨ ਉਹਨਾਂ ਸਾਰਿਆਂ ਦੇ ਨਾਲ ਵੀ ਵੱਡਾ ਬਖੇੜਾ ਕੀਤਾ, ਜੰਗ ਕੀਤਾ।
ਹਰੀ ਚੰਦ ਦੀਰਗ ਤਨ ਤਾਰੀ ਤਾਂ ਜੰਗ ਕਰ ਲੀਨਸ ਮਾਰੀ।
ਰਾਜਾ ਭੀਮ ਚੰਦ ਕਹਿੰਦਾ ਕਿ ਜਿਹੜਾ ਰਾਜਾ ਹਰੀ ਚੰਦ ਬਹੁਤ ਵੱਡਾ ਤਨਿਸ਼ ਵਿਦਿਆ ਦਾ ਮਾਹਿਰ ਸੀ, ਉਸ ਨੂੰ ਉਸ ਜੰਗ ਦੇ ਵਿਚ ਇਸ ਗੁਰੂ ਨੇ ਮਾਰ ਦਿੱਤਾ।
ਸਕਲ ਸੈਲ ਪਤ ਦਏ ਪਜਾਈ ਜਮਨਾ ਤਟ ਨਿਜ ਪੁਰੀ ਬਸਾਈ।
ਸਾਰਿਆਂ ਪਹਾੜੀ ਰਾਜਿਆਂ ਨੂੰ ਉਸ ਵੇਲੇ ਇਸ ਗੁਰੂ ਨੇ ਪੁਜਾ ਦਿੱਤਾ ਤੇ ਜਮਨਾ ਦੇ ਕਿਨਾਰੇ ਦੇ ਉੱਤੇ ਆਪਣੀ ਪੁਰੀ ਦਾ ਨਿਰਮਾਣ ਕੀਤਾ। ਕਹਿਣ ਤੋਂ ਭਾਵ ਹੈ ਕਿ ਪੌਂਟਾ ਸਾਹਿਬ ਰਚਿਆ।
ਕਿਤਕ ਸਮਾਂ ਬਸ ਤਹਾਂ ਬਸਾਇਓ ਪੁਣਿਓ ਚਿਕ ਆਨੰਦਪੁਰ ਆਇਓ।
ਰਾਜਾ ਭੀਮ ਚੰਦ ਬਾਦਸ਼ਾਹ ਨੂੰ ਸੁਣਾ ਰਿਹਾ, ਕਹਿੰਦਾ ਕਿ ਥੋੜਾ ਸਮਾਂ ਉਥੇ ਵਸ ਕੇ ਇਹਨਾਂ ਨੇ ਬਤੀਤ ਕੀਤਾ ਤੇ ਫਿਰ ਅਚਾਨਕ ਹੀ ਦੁਬਾਰਾ ਆਨੰਦਪੁਰ ਦੇ ਵਿਚ ਇਹ ਪਹੁੰਚ ਗਏ।
ਤੈ ਹੋਏ ਥਿਰ ਪੂਜਣ ਕਰ ਕਾਲੀ ਭੀਮਾ ਕੀਨੀ ਬਿਦਤ ਕਪਾਲੀ।
ਕਹਿੰਦਾ ਹੈ ਭੀਮ ਚੰਦ ਕਿ ਫਿਰ ਆਨੰਦਪੁਰ ਨਗਰੀ ਦੇ ਵਿਚ ਰਹਿ ਕੇ ਇਹਨਾਂ ਨੇ ਕਾਲੀ ਦੇਵੀ ਨੂੰ ਪੂਜਿਆ ਤੇ ਜਿਹੜੀ ਭਿਆਨਕ ਦੇਵੀ ਹੈ ਉਸ ਨੂੰ ਪ੍ਰਗਟ ਕੀਤਾ।
ਲੇਬਰ ਰਚਿਓ ਪੰਥ ਇਕ ਪਾਰੀ ਹਿੰਦੂ ਤੁਰਕਣ ਤੇ ਬਿਦ ਨਿਆਰੀ।
ਭੀਮ ਚੰਦ ਕਹਿੰਦਾ ਕਿ ਦੇਵੀ ਨੂੰ ਪ੍ਰਗਟ ਕਰਕੇ ਫਿਰ ਨਵਾਂ ਪੰਥ ਰਚਣ ਦਾ ਵਰਦਾਨ ਹਾਸਲ ਕੀਤਾ ਤੇ ਫਿਰ ਗੁਰੂ ਗੋਬਿੰਦ ਨੇ ਇੱਕ ਨਵਾਂ ਹੀ ਪੰਥ ਵੱਖਰੇ ਪ੍ਰਕਾਰ ਦਾ ਸਾਜਿਆ ਜਿਹੜਾ ਕਿ ਨਾ ਹਿੰਦੂ ਹੈ ਤੇ ਨਾ ਤੁਰਕ ਹੈ।
ਹਮ ਜਬ ਗਏ ਨਿਕਟ ਇਕ ਬਾਰੀ ਸਭ ਕੋ ਸਿੱਖਿਆ ਹੇਤ ਉਚਾਰੀ।
ਰਾਜਾ ਭੀਮ ਚੰਦ ਕਹਿੰਦਾ ਕਿ ਜਦੋਂ ਇੱਕ ਵਾਰੀ ਅਸੀਂ ਸਾਰੇ ਰਾਜੇ ਇਸ ਨੂੰ ਮਿਲਣ ਦੇ ਵਾਸਤੇ ਗਏ ਸਾਂ, ਉਸ ਵੇਲੇ ਕਹਿੰਦਾ ਹੈ ਰਾਜਾ ਭੀਮ ਚੰਦ ਕਿ ਇਸ ਨੇ ਸਾਨੂੰ ਇੱਕ ਸਿੱਖਿਆ ਦੇਣੀ ਚਾਹੀ ਸੀ।
ਤੁਮ ਪੀ ਸਿੰਘ ਬਣੋ ਸੁਖ ਪਾਵੋ ਰਾਜ ਸਮਾਜ ਸਕਲ ਬਿਰ ਦਾਵੋ।
ਰਾਜਾ ਭੀਮ ਚੰਦ ਕਹਿੰਦਾ ਕਿ ਗੁਰੂ ਨੇ ਸਾਨੂੰ ਸਾਰਿਆਂ ਰਾਜਿਆਂ ਨੂੰ ਆਖਿਆ ਕਿ ਤੁਸੀਂ ਵੀ ਅੰਮ੍ਰਿਤ ਨੂੰ ਪਾਣ ਕਰੋ, ਅੰਮ੍ਰਿਤ ਨੂੰ ਛਕੋ ਤੇ ਸਿੰਘ ਬਣ ਜਾਵੋ। ਜੇਕਰ ਸਿੰਘ ਬਣੋਗੇ ਤੇ ਗੁਰੂ ਨੇ ਆਖਿਆ ਕਿ ਤੁਹਾਡੇ ਰਾਜ ਤੇ ਸਮਾਜ ਦੇ ਵਿਚ ਬਹੁਤ ਜ਼ਿਆਦਾ ਵਾਧਾ ਹੋਵੇਗਾ।
ਦਿੱਲੀ ਨਾਥ ਸਾਥ ਹਮ ਦ੍ਵੈਸ਼ ਤੇ ਸੰਗ ਕਰੀਏ ਜੰਗ ਵਿਸ਼ੇਸ਼।
ਇੱਥੋਂ ਤੱਕ ਤੇ ਜਿਹੜੀਆਂ ਗੱਲਾਂ ਕੀਤੀਆਂ ਨੇ ਰਾਜੇ ਭੀਮ ਚੰਦ ਨੇ ਇਹ ਤੇ ਬਿਲਕੁਲ ਸੱਚੀਆਂ ਨੇ, ਪਰ ਇਸ ਤੋਂ ਬਾਅਦ ਉਹਨੇ ਝੂਠ ਦਾ ਬਿਆਨ ਦੇਣਾ ਸ਼ੁਰੂ ਕੀਤਾ। ਕਹਿੰਦਾ
ਦਿੱਲੀ ਨਾਥ ਸਾਥ ਹਮ ਦ੍ਵੈਸ਼
ਤੇਹ ਸੰਗ ਕਰੀਏ ਜੰਗ ਵਿਸ਼ੇਸ਼। ਕਹਿੰਦਾ ਕਿ ਫਿਰ ਗੁਰੂ ਨੇ ਆਖਿਆ ਕਿ ਦਿੱਲੀ ਦੇ ਬਾਦਸ਼ਾਹ ਦੇ ਨਾਲ ਮੇਰਾ ਬਹੁਤ ਵੱਡਾ ਦੁਆਸ਼ ਹੈ, ਇਸ ਕਰਕੇ ਗੁਰੂ ਨੇ ਸਾਨੂੰ ਆਖਿਆ ਕਿ ਤੁਸੀਂ ਮੇਰੇ ਨਾਲ ਮਿਲੋ ਤਾਂ ਕਿ ਆਪਾਂ ਸਾਰੇ ਮਿਲ ਕੇ ਔਰੰਗਜ਼ੇਬ ਬਾਦਸ਼ਾਹ ਦੇ ਨਾਲ ਜੰਗ ਲੜੀਏ। ਇਹ ਪੂਰਾ ਝੂਠ ਬਿਆਨ ਕਰ ਰਿਹਾ, ਕਿਉਂਕਿ ਕਥਾ ਦੇ ਵਿੱਚ ਇਸ ਤਰ੍ਹਾਂ ਦੀ ਵਾਰਤਾ ਆਈ ਸੀ ਕਿ ਰਾਜੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚੇ। ਜਦੋਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਖਾਲਸਾ ਪੰਥ ਸਾਜਿਆ, ਸਤਿਗੁਰੂ ਗੋਬਿੰਦ ਸਿੰਘ ਜੀ ਨੇ ਰਾਜੇ ਨੂੰ ਆਖਿਆ ਸੀ ਕਿ ਤੁਸੀਂ ਅੰਮ੍ਰਿਤ ਛਕ ਲਓ, ਤੁਹਾਡੇ ਰਾਜਾਂ ਦੇ ਵਿੱਚ ਵਾਧਾ ਹੋਵੇਗਾ, ਪਰ ਇਹਨਾਂ ਨੇ ਇਨਕਾਰ ਕਰ ਦਿੱਤਾ। ਪਰ ਜਿਹੜੀ ਇਹ ਗੱਲ ਕਹਿ ਰਿਹਾ ਹੈ ਕਿ ਗੁਰੂ ਨੇ ਸਾਨੂੰ ਆਖਿਆ ਕਿ ਬਾਦਸ਼ਾਹ ਦੇ ਨਾਲ ਮੇਰਾ ਵੈਰ ਹੈ, ਤੁਸੀਂ ਮੇਰੇ ਨਾਲ ਮਿਲੋ ਤਾਂ ਕਿ ਬਾਦਸ਼ਾਹ ਦੇ ਨਾਲ ਜੰਗ ਲੜੀਏ, ਇਹ ਸਰਾਸਰ ਝੂਠ ਬੋਲ ਰਿਹਾ।
ਲਿਓ ਪਿਤਾ ਕੋ ਬੈਰ ਮਹਾਨ, ਕਰੋ ਖਪਾਵਣ ਮੈਂ ਤੁਰ ਕਾਨਾ।
ਰਾਜਾ ਭੀਮ ਚੰਦ ਕਹਿੰਦਾ ਕਿ ਉਸ ਵੇਲੇ ਗੁਰੂ ਨੇ ਸਾਨੂੰ ਆਖਿਆ ਕਿ ਮੈਂ ਆਪਣੇ ਪਿਤਾ ਦਾ ਬਾਦਸ਼ਾਹ ਦੇ ਕੋਲੋਂ ਵੈਰ ਲੈਣਾ, ਕਿਉਂਕਿ ਬਾਦਸ਼ਾਹ ਨੇ ਮੇਰੇ ਪਿਤਾ ਨੂੰ ਮਾਰਿਆ, ਕਰੋ ਖਪਾਵਣ ਮੈਂ ਤੁਰਕਾਨਾ। ਇਸ ਕਰਕੇ ਗੁਰੂ ਨੇ ਉਸ ਵੇਲੇ ਆਖਿਆ ਸੀ ਸਾਨੂੰ ਕਿ ਮੈਂ ਸਾਰਿਆਂ ਦੇ ਸਾਰਿਆਂ ਤੁਰਕਾਂ ਦਾ ਨਾਸ ਕਰ ਦਿਆਂਗਾ।
ਰਾਵਰ ਨਾਮ ਗੁਰੂ ਜਬ ਲਯੋ, ਸੁਣ ਹਮ ਸਕਲ ਤ੍ਰਾਸ ਮਨ ਆਯੋ।
ਰਾਜਾ ਭੀਮ ਚੰਦ ਕਹਿੰਦਾ ਕਿ ਹੇ ਬਾਦਸ਼ਾਹ ਸਲਾਮਤ, ਜਦੋਂ ਤੁਹਾਡਾ ਨਾਮ ਗੁਰੂ ਨੇ ਬਿਆਨ ਕੀਤਾ ਤੇ ਫਿਰ ਅਸੀਂ ਬਹੁਤ ਹੀ ਜ਼ਿਆਦਾ ਤੁਹਾਡੇ ਵੱਲੋਂ ਡਰ ਮੰਨਿਆ।
ਦੇ ਜਵਾਬ ਤਬ ਨਾਹਿਨ ਮਾਨੇ, ਹਜ਼ਰਤ ਕੋ ਨਿਜ ਖਾਵੰਦ ਜਾਣੇ।
ਰਾਜਾ ਭੀਮ ਚੰਦ ਕਹਿੰਦਾ ਕਿ ਸਾਫ ਉਸ ਵੇਲੇ ਅਸੀਂ ਇਸ ਗੱਲ ਮੰਨਣ ਤੋਂ ਗੁਰੂ ਨੂੰ ਜਵਾਬ ਦੇ ਦਿੱਤਾ, ਹਜ਼ਰਤ ਕੋ ਨਿਜ ਖਾਵੰਦ ਜਾਣੇ। ਅਸੀਂ ਆਖਿਆ ਉਸ ਵੇਲੇ ਗੁਰੂ ਨੂੰ ਕਿ ਜੋ ਬਾਦਸ਼ਾਹ ਔਰੰਗਜ਼ੇਬ ਹੈ ਉਹ ਤੇ ਸਾਡਾ ਖਾਵੰਦ ਹੈ, ਉਹ ਤੇ ਸਾਡਾ ਸਵਾਮੀ ਹੈ, ਮਾਲਕ ਹੈ।
ਚੜ ਕਰ ਗਏ ਆਪਣੇ ਡੇਰੇ, ਹਮ ਤੇ ਪਿੱਛੇ ਸਿੰਘ ਕਨੇਰੇ।
ਰਾਜਾ ਭੀਮ ਚੰਦ ਕਹਿੰਦਾ ਇਨਕਾਰ ਕਰਕੇ ਅਸੀਂ ਤੇ ਆਪਣੇ ਰਾਜਾਂ ਦੇ ਵਿੱਚ ਵਾਪਸ ਆ ਗਏ, ਪਰ ਸਾਡੇ ਆਉਣ ਤੋਂ ਬਾਅਦ ਕਹਿੰਦਾ ਕਿ ਉਹਨੇ ਬਹੁਤੇ ਸਾਰੇ ਆਪਣਿਆਂ ਸਿੱਖਾਂ ਨੂੰ ਅੰਮ੍ਰਿਤ ਪਿਆਇਆ।
ਚਾਰੋਂ ਵਰਣ ਕਰੇ ਕਥਾਏ, ਇਕੱਠੇ ਭੋਜਨ ਸਭਨ ਖਵਾਏ।
ਕਹਿੰਦਾ ਕਿ ਚਾਰੇ ਹੀ ਵਰਣਾਂ ਦੇ ਜਿਹੜੇ ਲੋਕ ਸਨ ਉਹਨਾਂ ਸਾਰਿਆਂ ਨੂੰ ਉਹਨੇ ਅੰਮ੍ਰਿਤ ਛਕਾਇਆ ਤੇ ਆਪਣੇ ਸਿੰਘ ਬਣਾਇਆ।
300 ਕਹਿ ਗਹੋ ਹਥਿਆਰ, ਸਦਾ ਜੋਦ ਸਨ ਤਰੀਏ ਪਿਆਰ।
ਕਹਿੰਦਾ ਕਿ ਅੰਮ੍ਰਿਤ ਪਿਆ ਕੇ ਆਪਣੇ ਸਿੰਘ ਬਣਾ ਕੇ ਫਿਰ ਗੁਰੂ ਨੇ ਜਿਹੜੀ ਸਿੱਖਿਆ ਹੈ ਇਸ ਤਰ੍ਹਾਂ ਦੀ ਉਹਨਾਂ ਸਾਰਿਆਂ ਨੂੰ ਦਿੱਤੀ ਕਿ ਤੁਸੀਂ ਹਥਿਆਰਾਂ ਦੇ ਧਾਰਨੀ ਬਣੋ ਤੇ ਸਦਾ ਯੁੱਧ ਲੜਨ ਦੇ ਵਿੱਚ ਆਪਣੀ ਰੁਚੀ ਨੂੰ ਧਾਰਨ ਕਰਕੇ ਰੱਖੋ।
ਪਾਤਸ਼ਾਹ ਆਦਿਕ ਮਹਿਪਾਲ, ਤੁਮਕੋ ਸਕਲ ਭਰੇਗੇ ਹਾਲਾ।
ਕਹਿੰਦਾ ਹੈ ਰਾਜਾ ਭੀਮ ਚੰਦ ਕਿ ਗੁਰੂ ਗੋਬਿੰਦ ਸਿੰਘ ਨੇ ਆਪਣਿਆਂ ਸਾਰਿਆਂ ਸਿੱਖਾਂ ਨੂੰ ਐਸਾ ਉਪਦੇਸ਼ ਦਿੱਤਾ, ਜਿਹੜਾ ਬਾਦਸ਼ਾਹ ਹੈ ਤੇ ਜਿੰਨੇ ਵੀ ਛੋਟੇ ਰਾਜੇ ਨੇ ਇਹ ਸਾਰੇ ਦੇ ਸਾਰੇ ਹਾਲਾ ਭਰਿਆ ਕਰਨਗੇ, ਭਾਵ ਕੇ ਮਾਮਲਾ ਤੁਹਾਨੂੰ ਅਦਾ ਕਰਿਆ ਕਰਨਗੇ।
ਸਭਾ ਮਲੇਛਣ ਛਿਪਰੀ ਉਠਾਵੇ, ਲੂਟ ਕੂਟ ਗਨ ਤੁਰਕ ਖਪਾਵੇ।
ਗੁਰੂ ਨੇ ਆਪਣੇ ਖਾਲਸੇ ਨੂੰ ਸਿੱਖਿਆ ਦਿੱਤੀ ਹੈ, ਮਲੇਛਾਂ ਦੀ ਜਿਹੜੀ ਸਭਾ ਹੈ ਉਹਨੂੰ ਸਾਰੀ ਨੂੰ ਛੇਤੀ ਹੀ ਖਤਮ ਕਰ ਦਿਆਂਗੇ, ਲੁੱਟ ਮਾਰ ਕਰਕੇ ਤੁਰਕਾਂ ਦਾ ਵਿਨਾਸ਼ ਕਰ ਦਿਆਂਗੇ।
ਪਿਤਾ ਮਾਤ ਅਸ ਤੋਜੀ ਅਸ ਕਾਲੀ, ਪੰਥ ਸਹਾਇਕ ਨਿਤ ਰਖਵਾਲੀ।
ਇਹਨੇ ਆਪਣੇ ਸਿੰਘਾਂ ਨੂੰ ਆਖਿਆ ਕਿ ਅਕਾਲ ਪੁਰਖ ਪਿਤਾ ਹੈ ਤੇ ਮਾਤਾ ਤਲਵਾਰ ਰੂਪੀ ਕਾਲੀ ਹੈ, ਇਹ ਜੋ ਤਲਵਾਰ ਹੈ ਇਹ ਸਾਡੀ ਰੱਖਿਆ ਕਰੇਗੀ।
ਤੁਰਕਣ ਸਣ ਰਣ ਏ ਉਪਦੇਸ਼ੁ, ਦੇਤ ਤਿਨ ਉਤਸਾਹ ਵਿਸ਼ੇਸ਼ੁ।
ਬਾਦਸ਼ਾਹ ਔਰੰਗਜ਼ੇਬ ਨੂੰ ਰਾਜਾ ਭੀਮ ਚੰਦ ਕਹਿੰਦਾ ਕਿ ਸਾਰਿਆਂ ਆਪਣੇ ਸਿੱਖਾਂ ਨੂੰ ਉਤਸ਼ਾਹ ਦਿੱਤਾ, ਵਿਸ਼ੇਸ਼ ਰੂਪ ਦੇ ਵਿੱਚ ਤੁਰਕਾਂ ਦਾ ਵਿਨਾਸ਼ ਕਰਨ ਦੀ ਸਿੱਖਿਆ ਦਿੱਤੀ, ਉਪਦੇਸ਼ ਦਿੱਤਾ।
ਪ੍ਰਥਮ ਸੈ ਕਰੇ ਸਿੰਘ ਭਏ ਹੈ, ਅਬੇ ਹਜ਼ਾਰੋਂ ਸਿੰਘ ਥਏ ਹੈ।
ਕਹਿੰਦਾ ਕਿ ਪਹਿਲੇ ਸਮੇਂ ਦੇ ਵਿੱਚ ਸੈਂਕੜੇ ਸਿੰਘ ਬਣੇ ਤੇ ਦਿਨ ਬ ਦਿਨ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੇ ਬਾਦਸ਼ਾਹ ਸਲਾਮਤ ਇਸ ਵੇਲੇ ਵੀ ਸਿੰਘ ਸਜਦੇ ਜਾ ਰਹੇ। ਸੋ ਚੜ ਕਰ ਆਇਦ ਕਰ ਤਰਕੈ ਸੈਲ ਦੇਸ਼ ਲੂਟਤ ਨਿਤ ਬਰਕੈ। ਭਾਵ ਕਿ ਉਹ ਚੜ ਕੇ ਆਉਂਦੇ ਨੇ ਖਾਲਸੇ, ਹਥਿਆਰਾਂ ਦੇ ਧਾਰਨੀ ਬਣ ਕੇ ਆਉਂਦੇ ਨੇ ਤੇ ਸਾਡਿਆਂ ਪਹਾੜੀ ਰਾਜਾਂ ਦੇ ਵਿਚ ਉਹ ਲੁੱਟ ਮਾਰ ਬਹੁਤੀ ਕਰਦੇ ਨੇ।
ਦਿੱਲੀ ਬਿਖੈ ਆਣ ਹਮ ਕਹਿਓ, ਤੁਮ ਟਿਗ ਸੁਤ ਪਠ ਕੈ ਸਭ ਲਹਿਓ।
ਰਾਜਾ ਭੀਮ ਚੰਦ ਕਹਿੰਦਾ, ਹੇ ਬਾਦਸ਼ਾਹ ਸਲਾਮਤ, ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਐਸਾ ਉਪਦਰਵ ਗੁਰੂ ਨੇ ਪੈਦਾ ਕੀਤਾ ਤੇ ਫਿਰ ਮੈਂ ਦਿੱਲੀ ਦੇ ਵਿਚ ਤੁਹਾਡੇ ਥਾਪੇ ਹੋਏ ਸੂਬੇ ਦੇ ਕੋਲ ਮਦਦ ਦੇ ਵਾਸਤੇ ਗਿਆ ਸੀ ਤੇ ਫਿਰ ਬਾਦਸ਼ਾਹ ਸਲਾਮਤ, ਦਿੱਲੀ ਦੇ ਸੂਬੇ ਨੇ ਸਾਡਾ ਹਾਲ ਤੁਹਾਨੂੰ ਲਿਖ ਕੇ ਇੱਥੇ ਭੇਜਿਆ ਸੀ ਤੇ ਤੁਸੀਂ ਫਿਰ ਆਪਣਾ ਹੁਕਮ ਭੇਜਿਆ ਸੀ ਕਿ ਫੌਜਾਂ ਸਾਡੀ ਮਦਦ ਦੇ ਵਾਸਤੇ ਜਾਣ।
ਦੁਆਇ ਉਮਰਾਵ ਗਏ ਚੜ ਜਬੈ, 10,000 ਲਸ਼ਕਰ ਲੈ ਸਬ।
ਰਾਜਾ ਭੀਮ ਚੰਦ ਕਹਿੰਦਾ ਕਿ ਤੁਹਾਡੇ ਹੁਕਮ ਦੇ ਨਾਲ ਫਿਰ 10,000 ਦੀ ਫੌਜ ਤੁਹਾਡੇ ਵੱਲੋਂ ਸਾਡੀ ਮਦਦ ਦੇ ਵਾਸਤੇ ਪਹੁੰਚੀ ਸੀ, ਜਿਨ੍ਹਾਂ ਦੇ ਵਿਚ ਸਿਰਮੌਰ 2 ਜਰਨੈਲ ਵੀ ਸ਼ਾਮਲ ਸਨ। ਇਸ ਤਰ੍ਹਾਂ ਦੀ ਜਿਹੜੀ ਸਾਰੀ ਵਾਰਤਾ ਹੈ ਉਹ ਰਾਜਾ ਭੀਮ ਚੰਦ ਔਰੰਗਜ਼ੇਬ ਬਾਦਸ਼ਾਹ ਨੂੰ ਸੁਣਾ ਰਿਹਾ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅਜਿਹੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਾਂਗਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਣਾ।